ਗੁਰੂ ਨਾਨਕ ਹੋਇਓ ਤੇ ਅੰਗਰ ਪਾਇਓ ਤਤ ਸਿਮ ਤਤ ਮਿਲਾਇਓ ਅੰਗਰ ਕਿਰਪਾ ਤਾਰ ਅੰਮ੍ਰਿਤ ਸਤਿਗੁਰ ਤਿਰ ਕੀਓ ਅਮਰਦਾਸ ਅੰਮ੍ਰਿਤ ਸ਼ਤਿਰ ਗੁਰ ਰਾਮ ਨੇ ਦਿਓ ਰਾਮਦਾਸ ਦਰਸ਼ਨ ਪਰਸ ਕੇ ਮਿਤਰਾ ਅੰਮ੍ਰਿਤ ਵਹਿਣ ਹੋਰ ਪੰਜ ਪ੍ਰਵਾਨ ਵਚਨ ਕਰ ਸਿਫ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਮੂੰਹ ਕੂਚ ਰੇਖਾ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਸ਼ਗਲ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ ਬਾਹੀ ਗਏ ਕੀ ਲਾਜਸ ਗੋਬਿੰਦਾ ਸੁਕੁੰਦਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਨੇ ਸਾਹ ਜਿਸ ਪਾਸ ਬੈਠਿਆ ਸੋ ਵੀ ਹੈ ਸਭਨਾ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇ ਸਾਹ
ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਹਾਸੀ ਸਿਰ ਜਿਉਂ ਅੰਕਸ ਹੈ ਆਹਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਹਾਸੀ ਸਿਰ ਜਿਉਂ ਅੰਕਸ ਹੈ ਆਹਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰੇਸ਼ਟ ਕਾਰੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਜ਼ਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਨਾਨਕ ਕੁੱਲ ਉਧਾਰ ਆਪਣਾ ਦਰਗਹਿ ਪਾਵੈ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰ ਲਾਈਆ ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੈ ਤਾਂ ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇ ਤਾਂ ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੈ ਤਾਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕੈ ਸਰ ਪ੍ਰੇਤ ਪਕੜ ਚਲਾਏ ਨ ਦੂਤ ਜਾਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨਸੋਂ ਲੱਗਾ ਹੈ ਤਾਂ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਹੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਹੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਭਾਦੋਹੇ ਭਰਮ ਭੁਲਾਣੀਆ ਦੂਜਾ ਲੱਗਾ ਹੇਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਸੰਗਤਾਂ ਦੂਰੋਂ ਨੇੜੇ ਇਸ ਸਥਾਨ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਰ ਕਲਾਂ ਵਿਖੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਜੇ ਹੋ ਸੋ ਪਹਿਲਾਂ ਅਮੋਲਕ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਫਿਰ ਕੀਰਤਨ ਜਿਸ ਬਾਰੇ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਇਹ ਕੀਰਤਨ ਜਿਹੜਾ ਹੈ ਵਾਹਿਗੁਰੂ ਪਰਮੇਸ਼ਰ ਦਾ ਜਸ ਰਾਗਾਂ ਸਾਜਾਂ ਦੇ ਅੰਦਰ ਸਰਵਣ ਕਰਨਾ, ਇਹ ਜਿਵੇਂ ਹੀਰੇ ਲਾਲ ਅਮੋਲਕ ਹੁੰਦੇ ਹਨ ਇਸ ਤਰ੍ਹਾਂ ਹੀ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਧੰਨ ਦੇ ਹੋਰ ਸਭ ਸ੍ਰੇਸ਼ਟ ਗੁਣਾਂ ਦੀ ਭਗਤੀ ਆਦਿਕ ਦੀ ਬਖਸ਼ਿਸ਼ ਕਰਨ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ। ਆਨੰਦ ਗੁਣੀ ਗਹੀਰਾ ਅਤੇ ਇਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਰੇ ਗੁਣ ਭਰਪੂਰ ਹਨ, ਉਹ ਅਤੇ ਗੁਣਾਂ ਦਾ ਆਨੰਦ ਦਾ ਵੀ ਵਾਹਿਗੁਰੂ ਪਰਮੇਸ਼ਰ ਆਪ ਆਨੰਦ ਸਰੂਪ ਹੈ, ਉਸਦਾ ਇਹ ਖਜ਼ਾਨਾ ਹੈ ਭਗਤੀ ਭਾਵ ਦੁਆਰਾ। ਸੋ ਐਸਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਉਪਰੰਤ ਅੱਜ ਜੋ ਮਹੀਨਾ ਭਾਦਰੋਂ ਦਾ ਚੜਿਆ ਹੈ, ਸੋ ਗੁਰੂ ਘਰ ਵਿੱਚ ਰੀਤੀ ਹੈ ਕਿ ਉਸਦੇ ਬਾਰਾਂ ਮਹੀਨੇ ਦੁਆਰਾ ਜੋ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਸੁਣਨਾ ਪ੍ਰੇਮ ਸ਼ਰਧਾ ਦੇ ਨਾਲ, ਅਤੇ ਜੋ ਅਸੀਂ ਉਸਦਾ ਸੁਣ ਕੇ ਮੰਨਣ ਕਰ ਲਾਂਗੇ ਉਹ ਫਿਰ ਅੱਗੇ ਤੋਂ ਅੱਗੇ ਉਸਨੂੰ ਅੰਦਰ ਵਸਾ ਲਾਂਗੇ, ਜਿਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਅਤੇ ਸੇਸ਼ ਭਗਤੀ ਹੈ। ਫਿਰ ਜਿਹੜਾ ਸਾਡਾ ਪਰਮ ਪ੍ਰਯੋਜਨ ਹੈ ਜਿਸ ਦੇ ਬਾਰੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਮਨੁੱਖਾਂ ਦੇ ਵਾਹਿਗੁਰੂ ਨੇ ਇਸੇ ਵਾਸਤੇ ਦਿੱਤੀ ਹੈ ਕਿ ਇਸ ਦੇ ਅੰਦਰ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹਾਂ। ਜੇ ਉਹ ਵੀ ਸਤਸੰਗਤ ਕਰਾਂਗੇ, ਗੁਰੂ ਕੀ ਸ਼ਰਨ ਲਵਾਂਗੇ, ਸਿੱਖਿਆ ਨੂੰ ਮੰਨਾਂਗੇ, ਤਾਂ ਸਾਨੂੰ ਪ੍ਰਾਪਤ ਹੋ ਸਕਦਾ ਹੈ। ਦੂਜਾ ਪਾਸਾ, ਸੰਸਾਰ ਦੇ ਅੰਦਰ ਦੋ ਪਕਸ਼ ਹਨ, ਪਾਸੇ ਹਨ। ਇੱਕ ਤਾਂ ਪ੍ਰਤੱਖੀ, ਜੋ ਇਹ ਸਾਰਾ ਸੰਸਾਰ ਜੰਮਣ ਮਰਨ ਦੇ ਅੰਦਰ ਹੈ, ਅੰਡਰ ਜੇਰੇ ਸਿਹਤ ਖਾਣੀ ਚਾਰ ਖਾਣੀਆਂ ਦੇ ਵਿੱਚ ਹੈ, ਚਾਰੇ ਯੁਗਾਂ ਦੇ ਵਿੱਚ ਹੈ। ਇਹ ਤੋਂ ਪ੍ਰਤੱਖੀ ਨਜ਼ਰ ਆ ਰਿਹਾ ਹੈ ਅਤੇ ਇਸਦੀ ਅਸੀਂ ਵਰਤੋਂ ਵਿੱਚ ਪਏ ਹੋਏ ਹਾਂ। ਅਤੇ ਦੂਜਾ ਪਾਸਾ, ਜੋ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਕੀਤੀ ਹੈ, ਉਹ ਆਪ ਪਰਮੇਸ਼ਰ ਹੈ ਅਤੇ ਮਨੁੱਖਾਂ ਦੇ ਅੰਦਰ ਹੀ ਇਸ ਦੀ ਪ੍ਰਾਪਤੀ ਹੋ ਸਕਦੀ ਹੈ। ਸਭ ਝਗੜੇ ਨਿਬੜ ਜਾਂਦੇ ਜਨਮ ਮਰਨ ਦੇ 84 ਦੇ, ਅਤੇ ਦੁਨੀਆ ਦੇ ਅੰਦਰ ਤਾਂ ਅਸੀਂ ਲੋਭ ਕਰਕੇ ਕੋਈ, ਜਿਵੇਂ ਨਗਰਾਂ ਦੇ ਵਿੱਚ ਛੋਟੀਆਂ ਪਦਵੀਆਂ, ਕੋਈ ਮੈਂਬਰ ਬਣਨਾ ਚਾਹੁੰਦੇ ਹਾਂ, ਕੋਈ ਸਰਪੰਚ ਜੀ ਇਹ ਪਦਵੀ ਮਿਲ ਜਾਏ, ਹੋਰ ਅੱਗੇ ਤੋਂ ਅੱਗੇ ਫਿਰ MLA ਬਣ ਜਾਈਏ, ਵਜ਼ੀਰ ਬਣ ਜਾਈਏ, ਅਤੇ ਫਿਰ ਮੁੱਖ ਮੰਤਰੀ ਬਣ ਜਾਈਏ, ਪ੍ਰਧਾਨ ਮੰਤਰੀ ਬਣ ਜਾਏ। ਇਹ ਪਦਵੀਆਂ ਦੀ ਇੱਛਾ ਬਣੀ ਰਹਿੰਦੀ ਹੈ, ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਸਦਾ ਜਿਹੜਾ ਤਖਤ ਹੈ, ਉਹ ਸਾਰੀ ਦੁਨੀਆ ਦਾ ਬਾਦਸ਼ਾਹ ਹੈ, ਅਤੇ ਉਸ ਵਾਸਤੇ ਉਹ ਕਹਿੰਦਾ ਵੀ ਇਹ ਤੁਸੀਂ ਜੇ ਇਧਰਲੇ ਪਾਸੇ ਭਗਤੀ ਕਰੋਗੇ ਜਾਂ ਹੋਰ ਚੀਜ਼ ਕਰੋਗੇ ਤਾਂ ਹੋਰ ਤਾਂ ਕੀ ਗੱਲ ਹੈ, ਵੀ ਤੁਹਾਨੂੰ ਮੈਂ ਜਿਹੜਾ ਮੇਰਾ ਤਖਤ ਹੈ ਉਸ ਪਦਵੀ ਦੀ ਪ੍ਰਾਪਤੀ ਹੋ ਜਾਏਗੀ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦਾ, ਕਬੀਰ ਚੜ੍ਹਿਓ ਗੜ ਉੱਪਰ ਰਾਜ ਲਿਓ ਅਵਿਨਾਸ਼ੀ, ਅਤੇ ਉਹ ਰਾਜ ਵੀ ਤੁਹਾਡਾ ਕਦੇ ਨਹੀਂ ਜਾਊਗਾ। ਮੈਂ ਮਰਨ ਤੋਂ ਰਹਿਤ ਹੈ ਅਤੇ ਸਾਰਿਆਂ ਤੋਂ ਵੱਡੀ ਪਦਵੀ ਹੈ। ਪਰ ਇਹ ਸਾਡੇ ਅੰਦਰ ਹੁਣ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਭਾਦਰੋਂ ਦੇ ਮਹੀਨੇ ਦੁਆਰਾ ਦੋ ਪੱਖਾਂ ਦਾ ਹੀ ਉਪਦੇਸ਼ ਦਿੱਤਾ ਹੈ, ਭਾਦਰ ਪਰਮ ਪੁਰਾਣੀਆਂ ਦੂਜੇ ਲੱਗਾ ਹੇਤ, ਇੱਕ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਮਾਰਗ ਹੈ, ਦੂਸਰਾ ਸੰਸਾਰ ਦੇ ਵਿਹਾਰਾਂ ਕਾਰ ਦਾ ਮਾਰਗ ਹੈ। ਅਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਸਥੂਲ ਸਰੀਰ ਵੀ ਦਿੱਤਾ ਹੈ, ਜਿਸ ਦੇ ਵਿੱਚ ਨੇਤਰ ਹਨ, ਕੰਨ ਹਨ, ਨਾਸਕ ਹੈ, ਨੱਕ ਹੈ, ਜਵਾਨ ਹੈ, ਚਮੜੀ ਹੈ। ਇਹਨਾਂ ਦੁਆਰਾ ਗਿਆਨ ਹੁੰਦਾ ਹੈ ਸਾਨੂੰ ਚੀਜ਼ਾਂ ਦਾ ਜਿਹੜੀਆਂ ਸੰਸਾਰ ਦੇ ਵਿੱਚ ਹੈ, ਉਹਨਾਂ ਨੂੰ ਗਿਆਨ ਦੇ ਸਾਧਨ ਗਿਆਨ ਇੰਦਰੀ ਕਹਿ ਦਿੰਦੇ, ਜਿਹਨਾਂ ਨਾਲ ਅਸੀਂ ਕੰਮ ਕਰਦੇ ਹਾਂ, ਹੱਥਾਂ ਨਾਲ ਕੰਮ ਕਰਦੇ ਹਾਂ, ਪੈਰਾਂ ਨਾਲ ਤੁਰਨ ਦਾ ਕੰਮ ਕਰਦੇ ਹਾਂ, ਜੀਭ ਨਾਲ ਬੋਲਣ ਦਾ ਕੰਮ ਕਰਦੇ ਹਾਂ, ਮੁਕਤ ਅੰਗਾਂ ਦੁਆਰਾ ਮਲਮੂਤਰ ਦਾ ਨੈਣ ਦਾ ਕਾਰਜ ਕਰ ਰਹੇ ਹਾਂ। ਸੋ ਇਹ ਕੰਮ ਕਰਨੇ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਹੈ। ਇਹਨੂੰ ਸੂਖਮ ਸਰੀਰ ਕਹਿ ਦਿੰਦੇ ਹੈ, ਜਿਸ ਦੇ ਅੰਦਰ ਪ੍ਰਾਣ ਮੁੱਖ ਹਨ, ਜਿਹੜੇ ਸਾਹ ਵਗਦੇ ਹੈ ਸਾਡੇ। ਵਾਹਿਗੁਰੂ ਪਰਮੇਸ਼ਰ ਦੀ ਨੇਤ ਐਸੀ ਹੈ ਕਿ ਜਿਹੜੇ ਸਵਾਸ ਵਗਦੇ ਹੈ ਉਹ ਵੀ ਉਹ ਤਾਂ ਸਾਹ ਹੀ ਕਹਿ ਦਿੰਦੇ ਹੈ। ਆਪਾਂ ਆਪਣੇ ਟਿਕਾਣਿਆਂ 'ਤੇ ਆਪੋ ਆਪਣਾ ਵੱਖਰਾ ਵੱਖਰਾ ਕੰਮ ਕਰਦੇ ਹੈ। ਇਸ ਕਰਕੇ ਪੰਜ ਮੰਨੇ ਜਾਂਦੇ ਹੈ। ਇਸ ਦੇ ਅੰਦਰ ਵਿਸ਼ੇਸ਼ ਸੂਝ ਸਮਝਣ ਵਾਲੀ, ਜਿਸ ਦੇ ਨਾਲ ਸਾਨੂੰ ਚੰਗੇ ਮਾੜੇ ਦਾ ਗਿਆਨ ਹੁੰਦਾ ਹੈ ਵੀ ਆਹ ਚੀਜ਼ ਚੰਗੀ ਹੈ, ਆਹ ਮਾੜੀ ਹੈ, ਅਤੇ ਮਾੜੀ ਨੂੰ ਜਿੱਥੋਂ ਮਾੜੀ ਕੀ ਜਿੱਥੋਂ ਸਾਨੂੰ ਦੁੱਖ ਹੁੰਦਾ ਹੈ ਵੀ ਉਹਨੂੰ ਛੱਡ ਸਕਦੇ ਹਾਂ, ਜਿੱਥੇ ਸਾਨੂੰ ਸੁੱਖ ਹੁੰਦਾ ਹੈ ਉਹਨੂੰ ਗ੍ਰਹਿਣ ਕਰ ਸਕਦੇ ਹਾਂ। ਇਹਨੂੰ ਬੁੱਧੀ ਕਹਿ ਦਿੰਦੇ ਹੈ। ਅਤੇ ਇਸ ਤੋਂ ਅੱਗੇ ਸਾਡਾ ਆਤਮਾ ਹੈ। ਬੁੱਧੀ ਤਾਂ ਗਿਆਨ ਦਾ ਕੰਮ, ਮਾੜੇ ਚੰਗੇ ਗਿਆਨ ਦਾ ਕੰਮ ਕਰਨ ਕਰਕੇ ਉਹਨੂੰ ਬੁੱਧੀ ਕਹਿ ਦਿੰਦੇ ਹੈ। ਅਤੇ ਮਨ ਜਿਹੜਾ ਹੈ ਇਹ ਫੁਰਨੀ ਉਠਾਉਂਦਾ ਹੈ, ਕਦੇ ਕੋਈ ਸੰਕਲਪ ਉਠਾ ਲਿਆ, ਕਦੇ ਕੋਈ ਮਾੜੇ ਚੰਗੇ। ਅਤੇ ਚਿੱਤ ਜਿਹੜਾ ਹੈਗਾ ਇਹ ਕਿਸੇ ਚੀਜ਼ ਨੂੰ ਚੇਤੇ ਕਰਨਾ, ਇਹ ਅਤੇ ਹੰਕਾਰ ਜਿਹੜਾ ਹੈ ਉਹ ਮੈਂ ਦੇ ਰੂਪ ਦੇ ਵਿੱਚ ਵਰਤ ਰਿਹਾ ਹੈ ਵੀ ਮੈਂ ਹੈਗਾ ਹਾਂ, ਚਾਹੇ ਉਹ ਅਸੀਂ ਕੋਈ ਅਗਿਆਨੀ ਮਹਾਂ ਅਗਿਆਨੀ ਜੀਵ, ਇਸ ਸਰੀਰ ਨੂੰ ਹੀ ਮੈਂ ਹਾਂ, ਇਹਨੂੰ ਮੈਂ ਸਮਝਦੇ ਹਾਂ। ਆਮ ਇਹ ਵਰਤਾਰਾ ਵਰਤਦਾ ਹੀ ਰਹਿੰਦਾ ਹੈ, ਹਰ ਵੇਲੇ ਹੀ ਵਰਤਦਾ ਰਹਿੰਦਾ ਹੈ। ਮੈਂ ਕੀ ਕਰਦਾ ਹਾਂ, ਮੈਂ ਬੋਲਦਾ, ਮੈਂ ਸੁਣਦਾ ਉਹ ਸਰੀਰ ਨੂੰ, ਸਥੂਲ ਸਰੀਰ ਨੂੰ। ਅਤੇ ਪਰ ਇਸ ਤੋਂ ਥੋੜ੍ਹਾ ਜਿਹਾ ਕੋਈ ਵੱਖਰਾਪਣ ਹੋਵੇ ਵੀ ਉਹ ਕਹਿੰਦਾ ਵੀ ਮੈਂ ਦੁਖੀ ਹਾਂ, ਸਰੀਰ ਹਾਂ, ਮੈਨੂੰ ਸੁੱਖ ਹੈ, ਸਰੀਰ ਦਾ ਸੁੱਖ ਹੈ। ਅਤੇ ਫਿਰ ਉਹ ਤੋਂ ਅੱਗੇ ਥੋੜ੍ਹਾ ਜਿਹਾ ਮੇਰਾ ਸਰੀਰ ਦੁਖੀ ਹੈ, ਵੀ ਉੱਥੇ ਆਪ ਵੱਖਰਾ ਹੋ ਗਿਆ ਅਤੇ ਸਰੀਰ ਵੱਖਰਾ ਹੋ ਗਿਆ। ਉਹ ਜਿਹੜਾ ਕਹਿੰਦਾ ਵੀ ਮੇਰਾ ਸਰੀਰ ਦੁਖੀ ਹੈ ਉਹ ਕੌਣ ਹੈ, ਬਸ ਇਸੇ ਦੀ ਖੋਜ ਕਰਨੀ ਹੈ ਕਿ ਜਿਹੜਾ ਕਹਿੰਦਾ ਮੇਰਾ ਸਰੀਰ ਦੁਖੀ ਹੈ, ਤਾਂ ਜਾਂ ਇਹਦੋਂ ਅੱਗੇ ਥੋੜ੍ਹਾ ਜਿਹਾ ਚਲੋ, ਕਈਆਂ ਨੂੰ ਘੱਟ ਸੁਣਦਾ ਆ ਅਤੇ ਉਹ ਕਹਿੰਦਾ ਵੀ ਮੈਨੂੰ ਸੁਣਦਾ ਨਹੀਂ। ਸੁਣਨਾ ਇੱਕ ਆਵਾਜ਼ ਦਾ ਕੰਮ ਹੈ ਅਤੇ ਉਹਦਾ ਗਿਆਨ ਹੈ, ਉਹ ਕੰਨਾਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਨੇ ਸੁਖ ਸ਼ਕਤੀ ਸਮਝ ਲਓ ਵੀ ਐਸਾ ਉਹ ਰੱਖਿਆ ਹੈ। ਇਸੇ ਤਰ੍ਹਾਂ ਹੀ ਇਹ ਵਿਚਾਰ ਅੱਗੇ ਤੋਂ ਅੱਗੇ ਬੁੱਧੀ ਤੱਕ ਚਲੀ ਜਾਂਦੀ ਹੈ। ਉਹ ਜਿਹੜਾ ਮੈਂ ਉਹਦੀ ਖੋਜ ਕਰਨੀ ਹੈ। ਉਹ ਹਉਮੈ ਕਰਕੇ ਤਾਂ ਮੈਂ ਹੈਗਾ ਜਿਹਨੂੰ ਜੀਵ ਅਸੀਂ ਕਹਿ ਦਿੰਦੇ ਹਾਂ। ਜੇ ਹਉਮੈ ਨਿਕਲ ਜਾਵੇ ਤਾਂ ਫਿਰ ਉਹ ਜੋਤ ਹੈ, ਵਾਹਿਗੁਰੂ ਜੋਤੀ ਸਰੂਪ ਦੀ, ਅਤੇ ਉਸਦਾ ਅਕਸ਼ ਪੈਂਦਾ ਹੈ ਸਾਡੇ ਹਿਰਦੇ ਵਿੱਚ, ਜਿਹਦੇ ਨਾਲ ਸਾਨੂੰ ਗਿਆਨ ਹੁੰਦਾ ਹੈ, ਸਾਰੀ ਸੂਝ ਸਮਝ ਹੁੰਦੀ ਹੈ, ਕਿਰਿਆ ਵੀ ਹੁੰਦੀ ਹੈ। ਪਰ ਇਸ ਗੱਲ ਦੇ ਵਿੱਚ ਇੱਕ ਖਾਸ ਜਿਹੜੀ ਚੀਜ਼ ਹੈ ਸਾਡੇ ਅੰਦਰ, ਸਾਹ ਜਿਹੜੇ ਆਉਂਦੇ ਹੈ, ਸਾਹ ਆਉਂਦੇ ਹੈ, ਬਾਹਰ ਨੂੰ ਜਾਂਦਾ ਹੈ, ਸਾਹ ਅੰਦਰ ਨੂੰ ਆਉਂਦਾ ਹੈ, ਇਹਨਾਂ ਨੂੰ ਅਸੀਂ ਬੋਲਣ ਨੂੰ ਰੋਕ ਸਕਦੇ ਹਾਂ। ਸੁਣ ਨੂੰ ਵੀ ਜੇ ਚਾਹੀਏ ਤਾਂ ਕੰਨਾਂ 'ਚ ਕੋਈ ਰੂੰ ਦੇ ਦਈਏ ਜਾਂ ਪਾ ਲਈਏ, ਉਹ ਵੀ ਸੁਣ ਨੂੰ ਘੱਟ ਹੋ ਜੂਗਾ। ਇਹਨਾਂ ਨੂੰ ਨਹੀਂ ਅਸੀਂ ਰੋਕ ਸਕਦੇ। ਕੋਈ ਰੋਕ ਕੇ ਵੇਖ ਲਓ ਤਾਂ ਬੜਾ ਔਖਾ ਹੋ ਜੂਗਾ। ਹੈ ਤਾਂ ਸਾਹ ਅੰਦਰ ਹੀ ਹੈ, ਪਰ ਇੰਨਾ ਵੀ ਸਾਨੂੰ ਨਹੀਂ ਗਿਆਨ ਜਾਂ ਸਮਝ ਕਿ ਠੀਕ ਹੈ, ਅੰਦਰ ਹੀ ਸਾਹਾਂ ਦੇ ਨਾਲ ਮਨ ਵੀ ਔਖਾ ਹੋ ਗਿਆ, ਸਾਰਾ ਸਰੀਰ ਵੀ ਔਖਾ ਹੋ ਗਿਆ, ਸਭ ਕੁਝ ਔਖਾ ਹੋ ਗਿਆ ਕਿ ਅੰਦਰ ਰੋਕਣ ਨਾਲ। ਪਰ ਇਹਨੂੰ ਸੌਖਾ ਕਿਵੇਂ ਹੁੰਦਾ ਹੈ? ਜਦੋਂ ਬਾਹਰਲੀ ਜਿਹੜੀ ਹਵਾ ਆ, ਪ੍ਰਾਣ ਵਾਯੂ ਜਿਹਨੂੰ ਕਹਿੰਦੇ ਹੈ ਜਾਂ ਆਕਸੀਜਨ ਕਹਿ ਦਿੰਦੇ ਹੈ, ਉਹ ਹਵਾ ਦੇ ਵਿੱਚ ਵੀ ਕਈ ਭੇਦ ਨੇ, ਕਈ ਤਰ੍ਹਾਂ ਦੀ ਪੌਣ ਹੈ, ਉਹ ਜਦੋਂ ਇਹਨੂੰ ਪ੍ਰਾਪਤ ਹੁੰਦੀ ਹੈ ਫਿਰ ਸੁਖੀ ਹੁੰਦਾ ਹੈ। ਇਸ ਤਰ੍ਹਾਂ ਹੀ ਸਾਡੇ ਮਨ ਬੁੱਧ ਜਾਂ ਹੋਰ ਜਿਹੜੇ ਨੇ, ਉਹ ਪਦਾਰਥਾਂ ਦੇ ਚਿੰਤਨ ਦੇ ਵਿੱਚ ਲੱਗੇ ਹੋਏ ਤਾਂ ਜਾਂ ਅੰਦਰ ਜਾਂ ਹੋਰ ਜਿਹੜੇ ਇਹ ਦੁਖੀ ਸੁਖੀ ਰਹਿੰਦੇ ਹੈ, ਅਤੇ ਬਾਹਰ ਜਿਹੜਾ ਹੈ, ਬਾਹਰਲਾ ਪਸਾਰਾ, ਉਸਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਵਿਆਪਕ ਸਰੂਪ ਹੈ, ਜੋਤੀ ਸਰੂਪ ਹੈ, ਉਸਦੀ ਸੱਤਿਆ ਨਾਲ ਹੀ ਸਭ ਕੁਛ ਹੋ ਰਿਹਾ ਹੈ। ਸੋ ਉਸਦੀ ਜਿਹੜੀ ਪ੍ਰਾਪਤੀ ਹੈ, ਉਸਦੇ ਅੰਦਰ ਫਿਰ ਵਾਹਿਗੁਰੂ ਪਰਮੇਸ਼ਰ ਸੁਖ ਸਰੂਪ ਹੈ, ਉਸਦੇ ਵਿੱਚ ਜੰਮਣ ਮਰਨੀ ਹੈ, ਅਵਿਨਾਸ਼ੀ ਹੈ, ਇੱਕ ਓਂਕਾਰ ਹੈ, ਸਤਨਾਮ ਹੈ, ਕਾਲ ਮੂਰਤ ਹੈ, ਕਾਲ ਤੋਂ ਰਹਿਤ ਹੈ, ਭੈ ਵੀ ਉਸਨੂੰ ਕੋਈ ਨਹੀਂ, ਮੌਤ ਦਾ ਭੈ ਨਹੀਂ, ਹੋਰ ਨਹੀਂ। ਇਸੇ ਕਰਕੇ ਫਿਰ ਇਹ ਜਿਹੜਾ ਜਾਪ ਹੈ ਜਾਂ ਮੰਤਰ ਹੈ ਵੀ ਉਸਦਾ ਐਸਾ ਚਿੰਤਨ ਕਰੋ, ਉਸਦਾ ਮੰਨਣ ਕਰੋ, ਅਤੇ ਫਿਰ ਜਿਹੜੇ ਸਾਡੇ ਮਨ ਬੁੱਧ ਹੈ ਖਿੰਡੇ ਹੋਏ, ਉਹਦੇ ਵਿੱਚ ਲੀਨ ਹੋਣਗੇ, ਆਪਾਂ ਸੋਚਾਂਗੇ ਵੀ ਉਹਦੇ ਵਿੱਚ ਫਿਰ ਇਹ ਕਿਵੇਂ ਹੋ ਜਾਣਗੇ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਮਨ ਹਮੇਸ਼ਾ ਕੰਮ ਕਰਦਾ ਹੈ, ਬੁੱਧੀ ਕਰਦੀ ਹੈ, ਕੰਨ ਕਰਦੇ ਹੈ, ਇਹ ਕਿੱਧਰ ਨੂੰ ਜਾਣਗੇ? ਇਹ ਸਾਡੇ ਅੰਦਰ ਪ੍ਰਤੱਖ ਹੀ ਇੱਕ ਗੱਲ ਹੈ ਕਿ ਜਾਗਦੇ ਹੈ ਸਰੀਰ ਦੇ ਨਾਲ, ਸਾਨੂੰ ਗਿਆਨ ਹੈ ਇਸਦਾ ਕਿ ਮੇਰਾ ਸਰੀਰ ਹੈਗਾ, ਮੈਂ ਤੁਰਦਾ ਫਿਰਦਾ ਕੰਮ ਕਰਦਾ ਹਾਂ, ਸੋਚਦਾ ਹਾਂ। ਪਰ ਜਿਸ ਵੇਲੇ ਨੀਂਦ ਆਉਂਦੀ ਹੈ, ਨੀਂਦ ਆਉਂਦੀ ਹੈ ਅਤੇ ਉਦੋਂ ਇਹ ਸਰੀਰ ਦਾ ਕੋਈ ਚੇਤਾ ਨਹੀਂ ਹੁੰਦਾ, ਨਾ ਬਾਹਰਲੀਆਂ ਚੀਜ਼ਾਂ ਦਾ ਹੀ ਚੇਤਾ ਹੁੰਦਾ ਹੈ, ਕਿੱਥੇ ਪਿਆ ਹਾਂ ਮੈਂ, ਮੰਜੇ 'ਤੇ ਪਿਆ ਹਾਂ ਜਾਂ ਕੀ ਕਰਦਾ ਜਾਂ ਹੋਰ ਕੰਮ, ਸਭ ਸਮਾਪਤ ਹੈ। ਇਹ ਤਾਂ ਫਿਰ ਸੁਪਨੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਐਸਾ ਜਿਸ ਵੇਲੇ ਉਹ ਨੀਂਦ ਜਿਹੜੀ ਹੈ ਉਹ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਛ ਰੱਖਿਆ ਹੈ, ਐਸੀਆਂ ਨਾੜੀਆਂ ਵੀ ਹੈ ਜਿਸ ਤਰ੍ਹਾਂ ਬੁੱਧੀ ਰਹਿੰਦੀ ਹੈ ਨਾੜੀਆਂ ਦੇ ਵਿੱਚ ਹੀ ਰਹਿੰਦੀ ਹੈ। ਜਿਹੜੇ ਗਿਆਨ ਇੰਦਰੀ ਉਹ ਆਪ ਆਪਣੇ ਟਿਕਾਣੇ 'ਤੇ ਰਹਿੰਦੇ ਹੈ, ਕਰਮ ਇੰਦਰੀ ਆਪਣੇ ਟਿਕਾਣੇ 'ਤੇ ਰਹਿੰਦੇ ਹੈ। ਉੱਥੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਐਸੀ ਰਚਨਾ ਬਣਾਈ ਹੈ, ਜਿਉਂ ਸੁਪਨਾ ਔਰ ਪੇਖਣਾ ਤੈਸੇ ਜਗ ਕਉ ਜਾਨ, ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਵੀ ਦਿਖਾਇਆ ਵਾਹਿਗੁਰੂ ਨੇ, ਹੋ ਸਕਦਾ ਵੀ ਇਸੇ ਵਾਸਤੇ ਸੁਪਨਾ ਬਣਾਇਆ ਸਾਨੂੰ ਸਮਝ ਦੇਣ ਵਾਸਤੇ ਕਿ ਵੇਖਿਓ ਕਿ ਜੇ ਸੰਸਾਰ ਦੇ ਵਿੱਚ ਭੁੱਲ ਨਾ ਜਾਇਓ, ਇਸ ਵਿੱਚ ਫਸ ਨਾ ਜਾਇਓ, ਕਿ ਇਹ ਸੁਪਨੇ ਵਾਂਗੂ ਹੀ ਹੈ। ਜੈਸਾ ਸੁਪਨਾ ਰਹਿਣ ਕਾ ਇਸੇ ਤਰ੍ਹਾਂ ਹੀ ਸੰਸਾਰ ਹੈ। ਅਤੇ ਉੱਥੇ ਨਵੀਂ ਰਚਨਾ ਹੁੰਦੀ ਹੈ। ਕਈਆਂ ਨੇ ਕਈ ਤਾਂ ਕਹਿੰਦੇ ਨਹੀਂ ਮੈਂ ਸੁਪਨੇ ਗਿਆ ਸਰੀਰ ਉੱਥੇ ਚਲੇ ਗਿਆ, ਨਹੀਂ ਸਰੀਰ ਤਾਂ ਉੱਥੇ ਹੀ ਪਿਆ, ਸਰੀਰ ਦੇ ਅੰਦਰ ਹੀ ਮਨ ਬੁੱਧ ਚਿੱਤ ਉੱਥੇ ਹੀ ਪਏ ਨੇ। ਪਰ ਜਿਸ ਤਰ੍ਹਾਂ ਮਨ ਬੁੱਧ ਚਿੱਤ ਦਾ ਹੁਣ ਗਿਆਨ ਹੈ ਉੱਥੇ ਗਿਆਨ ਨਹੀਂ ਹੈ, ਉੱਥੇ ਨਵੀਂ ਰਚਨਾ ਹੀ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੈ, ਜਿਵੇਂ ਸੰਸਾਰ ਉਸਨੇ ਰਚਿਆ ਇਸ ਤਰ੍ਹਾਂ ਹੀ ਸਾਰਿਆਂ ਦੇ ਸੂਖਮ ਸਰੀਰ ਵੀ ਉਹ ਉਸ ਵੇਲੇ ਉਹਨੂੰ ਅਵਿਦਿਆ ਕਹਿ ਦਿੰਦੇ ਹੈ, ਅਗਿਆਨ ਕਹਿ ਦਿੰਦੇ ਹੈ। ਅਤੇ ਉਸਦੇ ਪ੍ਰਤਾਪ ਦੇ ਨਾਲ ਉਹ ਸਾਰੀ ਸ੍ਰਿਸ਼ਟੀ ਜਾਂ ਹੋਰ ਚੀਜ਼ ਕੰਮ ਵੀ ਵੱਖਰੇ ਹੁੰਦੇ ਨੇ, ਸਾਰਾ ਜਾਂ ਹੋਰ ਜਿਹੜੀ ਚੀਜ਼ ਹੈ ਉਸਦੇ ਨਾਲ ਵੀ ਵੱਖਰੇ ਹੁੰਦੇ ਨੇ। ਫਿਰ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਵਸਤੂ ਬਣਾਈ ਹੈ, ਬਹੁਤ ਅਮੋਲਕ ਤੋਂ ਅਮੋਲਕ ਹੈ। ਖਾਣ ਪੀਣ ਨਾਲ ਸਾਡਾ ਸਥੂਲ ਸਰੀਰ ਰਹਿੰਦਾ ਹੈ ਅਤੇ ਸੂਖਮ ਸਰੀਰ ਸਾਡਾ ਪੁਰਾਣਾ ਨਾਲ ਹੈ ਹੀ, ਪੁਰਾਣਾ ਨਾਲ ਹੀ ਹੈ, ਉਹ ਇਹਦੇ ਅੰਦਰ ਹੈ ਪੁਰਾਣਾ ਨਾਲ। ਉੱਥੇ ਪ੍ਰਾਣ ਉੱਥੇ ਹੀ ਵਗਦੇ ਨੇ, ਪਰ ਉਹ ਸੂਖਮ ਸਰੀਰ ਜਿਹੜਾ ਹੈ ਉਹਦੇ ਵਿੱਚ ਨਵੀਂ ਚੀਜ਼ ਹੀ ਹੈ ਸਾਰੀ। ਇਹੀ ਤਾਂ ਬਿਸਮਾਰਤ ਵਾਲੀ ਗੱਲ ਹੈ, ਉਹ ਨਵੀਂ ਹੁੰਦੀ ਹੈ ਅਤੇ ਜਿਸ ਵੇਲੇ ਉਹ ਨੀਂਦ ਹਟ ਜਾਂਦੀ ਉਸੇ ਵੇਲੇ ਸਮਾਪਤ ਹੋ ਜਾਂਦੀ ਹੈ। ਫਿਰ ਉਸਦਾ ਚੇਤਾ ਵੀ ਰਹਿੰਦਾ ਹੈ, ਮੈਨੂੰ ਅਜਾ ਸੁਪਨਾ ਆਇਆ ਵੀ ਉੱਥੇ, ਤਾਂ ਫਿਰ ਇਹ ਮਨ ਬੁੱਧੀ ਜਾਂ ਹੋਰ ਚੀਜ਼ ਇਹ ਤਾਂ ਹੁੰਦੇ ਨਹੀਂ, ਵੀ ਚੇਤਾ ਰੱਖਣ ਵਾਲੀ ਚੀਜ਼ ਕਿਹੜੀ ਹੈ। ਉਹ ਜਿਸ ਨੇ ਉਹ ਚੀਜ਼ ਰਚੀ ਹੈ ਨਵੀਂ ਜਾਂ ਹੋਰ ਚੀਜ਼ ਹੈ, ਉੱਥੇ ਵੀ ਦੇਖੋ ਪ੍ਰਾਣ ਵੀ ਹਨ, ਉੱਥੇ ਸਭ ਕੁਝ ਹੈ, ਪਰ ਉੱਥੇ ਵਾਹਿਗੁਰੂ ਦੀ ਜੋਤ ਤਾਂ ਹੈ ਹੀ ਹੈ, ਜਿਸ ਦੀ ਸੱਤਾ ਨਾਲ ਅਸੀਂ ਚੱਲਦੇ ਫਿਰਦੇ ਹਾਂ, ਜਾਂ ਇਹ ਕਹਿੰਦੇ ਵਿੱਚੋਂ ਜਿਹੜੀ ਜੋਤ ਨਿਕਲ ਗਈ, ਜੀਵ ਆਤਮਾ ਨਿਕਲ ਗਿਆ, ਸਰੀਰ ਉਵੇਂ ਰਹਿ ਗਿਆ, ਉਸਦੇ ਵਿੱਚ ਪ੍ਰਾਣ ਨਹੀਂ ਰਹੇ, ਮਨ ਬੁੱਧ ਨਹੀਂ ਰਹੇ, ਇਹ ਵੀ ਚਲੇ ਗਏ, ਵੀ ਜਾਂਦੇ ਕਿੱਥੇ ਹੈ। ਇਹ ਨਹੀਂ ਕਿਸੇ ਨੂੰ ਪਤਾ। ਹਾਂ ਮਾਰਨ ਦੇ ਗ੍ਰੰਥਾਂ ਦੀ ਬਾਣੀ ਦੁਆਰਾ ਵਿਚਾਰ ਜਿੱਥੇ ਕਿਸੇ ਦੀ ਵਾਸ਼ਨਾ ਹੁੰਦੀ ਹੈ ਉੱਥੇ ਚਲੇ ਜਾਂਦਾ ਹੈ, ਨਾ ਉਹ ਕਿਸੇ ਨੂੰ ਦਿਸਦਾ ਹੈ। ਉਹ ਰਚਨਾ ਇਹ ਵਿਸ਼ੇਸ਼ ਹੈ। ਇਸ ਤੋਂ ਅੱਗੇ ਹੁਣ ਲਓ ਸਮਾਪਤ ਹੋ ਗਿਆ, ਸੂਖਮ ਸਰੀਰ ਵੀ ਸਮਾਪਤ ਹੋ ਗਿਆ, ਸਭ ਕੁਛ ਸਮਾਪਤ ਹੈ। ਵੀ ਤੁਹਾਡੇ ਸਰੀਰ ਦੇ ਹੁੰਦਿਆਂ, ਸੂਖਮ ਸਰੀਰ ਦੇ ਹੁੰਦਿਆਂ, ਮਨ ਬੁੱਧ ਦੇ ਹੁੰਦਿਆਂ, ਪ੍ਰਾਣਾਂ ਦੇ ਹੁੰਦਿਆਂ ਸਮਾਪਤ ਹੈ। ਸਾਡਾ ਸਾਨੂੰ ਉੱਥੇ ਆਪਣੇ ਆਪ ਦਾ, ਜੀਵ ਆਤਮਾ ਦਾ ਵੀ ਕੋਈ ਪਤਾ ਨਹੀਂ ਹੈ। ਹੈ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਐਸੀ ਉਹ ਹੈ ਗਾੜੀ ਨੀਂਦ। ਹੈ ਇਹ ਸਾਰਾ ਸੰਸਾਰ ਵੀ ਅਗਿਆਨ ਰਚਿਤ ਹੈ, ਮਾਇਆ ਰਚਿਤ ਹੈ, ਕੁਦਰਤ ਦੁਆਰਾ ਰਚਿਆ ਹੋਇਆ ਹੈ। ਸ਼ਕਤੀ ਕਹਿ ਦਿਓ ਉਸਨੂੰ, ਕੁਦਰਤ ਕਹਿ ਦਿਓ ਉਸਨੂੰ, ਛਲ ਰੂਪ ਕਰਕੇ ਮਾਇਆ ਕਹਿ ਦਿਓ, ਅਨਰ ਬਚਨੀ ਕਹਿ ਦਿਓ, ਕੁਛ ਕਹਿ ਦਿਓ, ਉੱਥੇ ਨਹੀਂ ਫਿਰ। ਹਾਂ ਉੱਥੇ ਉੱਠ ਕੇ ਇੱਕ ਚੀਜ਼ ਤਾਂ ਰਹਿੰਦੀ ਹੈ ਵੀ ਅੱਜ ਬੜੀ ਗਾੜੀ ਨੀਂਦ ਆਈ, ਵੀ ਬੜਾ ਹੀ ਆਨੰਦ ਆਇਆ, ਸਭ ਸਰੀਰ ਐਨ ਥਕੇਵੇਂ ਉਤਰ ਗਏ। ਅਤੇ ਜਿਹਨੂੰ ਗਾੜੀ ਨੀਂਦ ਨਾ ਆਵੇ, ਨੀਂਦ ਨਹੀਂ ਆਉਂਦੀ ਜਾਂ ਹੋਰ ਚੀਜ਼ ਹੈ, ਉਹਦੇ ਸਵੱਸਥ ਵੀ ਨਹੀਂ ਹੁੰਦਾ, ਉਹ ਤੰਦਰੁਸਤ ਨਹੀਂ ਰਹਿ ਸਕਦਾ। ਇਹ ਪ੍ਰਤੱਖ ਗੱਲਾਂ ਨੇ। ਉਹਦੇ ਵਿੱਚ ਵੀ ਲੀਨ ਹੁੰਦੀ ਹੈ ਇਹ ਚੀਜ਼। ਇਹ ਸਰੀਰ ਵੀ ਹੈ ਨਹੀਂ ਵੀ ਸਰੀਰ, ਇਹ ਸਰੀਰ ਦਾ ਜਿਹੜਾ ਭਰਮ ਹੈ ਹੁਣ ਸਾਨੂੰ ਇਹ ਬੜਾ ਔਖਾ ਹੈ। ਇਹਦੇ ਵਿੱਚ ਮਨ ਬੁੱਧ ਕਹਿਣਗੇ ਵੀ ਇਹ ਕਿਵੇਂ, ਉਹਦੇ ਵਿੱਚ ਚਲੋ ਸੂਖਮ ਸਰੀਰ ਤਾਂ ਹੋਇਆ, ਹਵਾ 'ਚ ਹਵਾ ਰਲ ਗਈ, ਇਹ ਕਿਵੇਂ ਹੋਇਆ। ਤੁਸੀਂ ਕਹਿੰਦੇ ਵੀ ਇਹ ਪਰ ਉੱਥੇ ਹੈ ਤਾਂ ਨਹੀਂ ਨਾ, ਇੰਨਾ ਤਾਂ ਮੰਨਣਾ ਪਊ ਵੀ ਉਹ ਜਿਹੜੀ ਐਸਾ ਵਾਹਿਗੁਰੂ ਪਰਮੇਸ਼ਰ ਨੇ ਇਹ ਰਚਨਾ ਬਣਾਈ ਹੋਈ ਹੈ, ਅਸਰਜ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਦੰਦ, ਵਿਸਮਾਦ ਪਾਉਣ, ਵਿਸਮਾਦ ਪਾਣੇ। ਵੀ ਅਸਰਜ ਹੀ ਹੈ, ਅਸਰਜ ਉਹ ਹੁੰਦੀ ਹੈ ਵਾਹ ਨਾਮ ਅਚਰ ਕੋਈ ਅਚਰਿਤ ਅਤੇ ਪਰੋਕਤ ਨਾ ਕੋਈ, ਜਿੱਥੇ ਅਸੀਂ ਕੁਛ ਕਹਿ ਨਹੀਂ ਸਕਦੇ, ਸਾਡੀ ਬੁੱਧੀ ਨਹੀਂ, ਅਸਰਜੀ ਹੈ ਬਈ ਕਥਨ ਕਹਿਣ ਤੋਂ ਪਰੇ ਦੀ ਗੱਲ ਹੈ, ਉਸਨੂੰ ਅਸਰਜ ਕਹਿ ਦਿੰਦੇ ਹੈ। ਪਰ ਇਹ ਜਿੰਨੀ ਵੀ ਅਸਰਜਤਾਈ ਹੈ ਜਾਂ ਦਿਸ ਰਹੀ ਹੈ, ਉਹ ਵਾਹਿਗੁਰੂ ਪਰਮੇਸ਼ਰ ਅਸਰਜ ਸਰੂਪ ਹੈ। ਬਾਹਰ ਵੀ ਅਸਰਜ ਸਰੂਪ ਹੈ ਮਾਇਕੀ ਰਚਨਾ ਵਿੱਚ, ਅੰਦਰ ਵੀ ਅਸਰਜ ਰੂਪ ਹੈ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸਵਾਇਆ ਸਵਾਦ। ਸਾਡੇ ਅੰਦਰ ਉਹ ਵੀ ਬਿਸਮ ਹੈ, ਅਸਰਜ ਹੈ, ਬਾਹਰ ਵੀ ਅਸਰਜ ਹੈ। ਅਤੇ ਇਹ ਸੰਸਾਰ ਦੀ ਰਚਨਾ ਤੋਂ ਜਿਸ ਵੇਲੇ ਨਹੀਂ ਸੀ ਪਏ ਬਿਸਮਾਦ, ਉਸ ਵੇਲੇ ਵੀ ਅਸਰਜ ਹੈ। ਵੇਖ ਵਿਡਾਣ ਰਿਹਾ ਬਿਸਮਾਦ, ਨਾਨਕ ਬੁੱਝਣ ਪੂਰਾ ਭਾਵ। ਜਿਹਦੇ ਚੰਗੇ ਕਰਮ ਹੋਣ ਉਹ ਬੁੱਝ ਸਕਦਾ ਹੈ, ਚੰਗੇ ਅਤੇ ਮਾੜੇ ਭਾਗ। ਇਹ ਕਰਮ ਦਾ ਦੂਸਰਾ ਦਰਜਾ ਹੈ ਜਿਹਨੂੰ ਭਾਗ ਕਹਿੰਦੇ ਆ,
एक कर्म है, एक माड़ा कम है, एक चंगा कम है। जो असी कम करते हैं हूँ घरों फुरना रख के तुरदे आए तो इतने आके बह गए, वो कम समाप्त हो गया। या घर में कम करते जो समाप्त हो गया तो वो जो हूँ कम करना है वह अज बीजी वह फल कौन लगेगा? और फल जोड़े ने संस्कार होंगे, ये दूजा दूजी स्टेज है कर्म की, माड़िया की भी चंगिया की भी। वो साढ़े नाल नाल ही वाहगुरु ने ऐसा मन या ऐसी बनाई जिमें अजकल टेप रिकॉर्ड या होर चले ने, आवाज़ नाल नाल ही भरती जाती है, उकरी जाती है। आकाशा च होर उदों ही बोल पैंदी है। ये कार्ड भी तो उस वाहिगुरु परमेश्वर ने जिन्होंने दिमाग दिता जो उन्होंने कढ़ी है, किसी समय के गुप्त हो जाए चीज़ें, किसी समय के प्रगट हो जाए। वो संस्कार रेंदे है साढ़े, उन्होंने कहते संस्कार। उन्होंने यही संस्कार जोड़े ने साढ़े जमा खाते पही जाते हैं, जिमें कोई चीज़ कम करी जाओ करी जाओ, कोई लिखारी लिखी जाता है, कोई कम करी जाता है, वो जमा हो ही जाता है, लिखी जाता है, पुस्तक बन जाती है। यही संस्कार अगे जाते हैं, वो ही सानू फल देंगे चंगे माड़े का। जिसनों धर्म धर्म भी कहते हैं, दृष्ट अदृष्ट भी कहते हैं, वो विद्वानों के शब्द घड़े हुए हैं तो आम समझने वास्ते इस तरह ही। तो वह चीज़ समाप्त हो गई तो उन्हों जड़ा रखन वाला है उठे, तो अंदर जड़ा सकोती बड़ा आनंद है उन्हों भी दसन वाला है। फिर उस तरह ही वो सूखम शरीर विच ते जागर दे विच आ जाता है, जीव आत्मा उही रहिंदा है, जीव नहीं बदलता। जिन्ना चिर साडा ये प्रारंभ के अनुसार शरीर है उन्ना चिर मन बुद्ध भी रहिंदे है, बदलता नहीं, इंद्रिय भी रहिंदे है, स्थूल शरीर भी रहिंदा है। ये तो ऐसी विचार है। मेरे विच इहनूं कहिंदे है कि संसार दे विच लगे हुए आपां वेखदे हैं, सुनदे हैं, समझदे हैं, रस कस लैंदे हैं, ठंडा गर्म तत्ता होर सारिया चीज़ा, ये इन्हां दी सूझबूझ हुंदी है। एक तां परमेश्वर दा ये पासा है जिसने दूजा भाव कहा है, पादे परम लाने दूजे लगा है। एक केड़ा होया भाई, एक हो गया परमेश्वर, दूसरी हो गई उसकी माया, तो माया का कार्य है तो उसके हुक्म दे विच हुक्मी होवन आकार, हुक्म न कहा जाई, हुक्मी होवन जी, हुक्म मिले वड्याई, हुक्मी उत्तम नीच, हुक्म लिख दुख सुख पाई है, एक ना हुक्मी बख्शीस, एक हुक्मी सदा पवाई है, हुक्मे अंदर सब को बाहर हुक्म न को, दानुक हुक्मे जे बुझे। ओदा ये भी हुक्म है भी भाई जे जन्म मरण तो छुटना चाहते हो तुसी सत्संगत करो, गुरु की शरण लो, नाम जपो, भगती करो, चंगे कर्म करो, फिर हमें दूर हो जाएगी। हमें दूर होगी तो जिथे जा हाँ करी ता तू नाही, तू हो वै हो नाहे। जिहड़े चंगी सोच समझण वाले रखे या विचार करन वाले उन्हां नूं कहा, बूझो ज्ञानी बूझना ये कथ कथा मन माहे। जदों मैं है तो तू नहीं है, ਜਦੋਂ ਤੂੰ ਹੁੰਦਾ ਤਾਂ ਉਸ ਵੇਲੇ ਮੈਂ ਨਹੀਂ ਹੁੰਦੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅੱਗੇ ਸਾਰੇ ਦਿਸ਼ਾਂ ਦਿੱਤੇ ਨੇ ਉਸ ਵਿੱਚ। ਸੋ ਇਹ ਹੈ ਦੂਜਾ ਪਾਸਾ, ਪਾਦੋਂ ਪਰਮ ਭੁਲਾਣੀਆਂ ਦੂਜੇ ਲੱਗਾ ਹੇਠ। ਸੰਸਾਰ ਹੈ, ਸਾਡਾ ਸਰੀਰ ਹੈ, ਜਿਸ ਇੱਕ ਨੂੰ ਆਤਮਾ ਵੀ ਕਹਿੰਦੇ, ਇਹਨੂੰ ਅਨਾਤਮਾ ਕਹਿ ਦਿੰਦੇ ਹੈ। ਇਹ ਵਿਦਵਾਨਾਂ ਦੇ ਸ਼ਬਦ ਘੜੇ ਹੋਏ ਹੈ, ਜਿਹਨੂੰ ਜਿਹੜਾ ਨਹੀਂ ਸੰਗਤ ਕਰਦਾ ਜਾਂ ਹੋਰ ਚੀਜ਼ ਹੈ ਉਹਨੂੰ ਸਮਝਣੇ ਔਖੇ ਹੈ। ਸੋ ਇਹ ਹੁਣ ਆਪਣੇ ਇਹ ਸੰਸਾਰ ਹੈ ਸਾਰਾ ਜਾਂ ਹੋਰ, ਅਤੇ ਭਗਤੀ ਭਾਵ ਸਤਸੰਗਤ ਵਿੱਚ ਆਇਆ। ਅੱਗੇ ਸਤਸੰਗਤ ਕਹਿੰਦੇ ਜਿਹੜੀ ਸਤਸੰਗ, ਸਤ ਹੁੰਦਾ ਸੱਚ ਦਾ, ਇੱਕ ਸੱਚ ਬੋਲਣਾ ਉਹੀ ਜਿਹੀ ਚੀਜ਼ ਜਿਹੋ ਜਿਹੀ ਕਹਿ ਦੇਣੀ, ਉਹਦੇ ਹੁੰਦੇ ਝੂਠ ਦਾ ਵੀ ਜਿਹੋ ਜਿਹੀ ਉਹਨੂੰ ਉਲਟ ਪੁਲਟ ਕਹਿਣਾ, ਉਹਨੂੰ ਝੂਠ ਕਹਿੰਦੇ ਆ। ਪਰ ਇੱਕ ਸੱਤ ਹੈ ਜਿਹੜਾ ਉਹ ਸਦਾ ਹੀ ਜਿਹੜਾ ਕਾਇਮ ਰਹੇ, ਉਹ ਆਪ ਪਰਮੇਸ਼ੁਰ ਹੈ। ਆਦਿ ਸੱਚ, ਜੋ ਆਦਿ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਜਦੋਂ ਸਾਡਾ ਜੀਵ ਨਿਕਲੂ ਉਹਦੇ ਅੰਦਰ ਵੀ ਉਹਦੀ ਚੇਤਨ ਦੀ ਸੱਤਾ ਹੈ, ਆਉਂਦਾ ਜਾਂਦਾ ਹੈ, ਸਭ ਪਸ਼ੂ ਪੰਛੀਆਂ ਦੇ ਜੇਰੇ ਸਿਹਤ ਵਿੱਚ ਸਾਰਿਆਂ ਦੇ ਵਿੱਚ ਹੀ, ਉਹ ਤੋਂ ਬਿਨਾਂ ਕੋਈ ਚੀਜ਼ ਰਹਿ ਨਹੀਂ ਸਕਦੀ, ਕਿਉਂਕਿ ਹਵਾ ਤੋਂ ਬਿਨਾਂ ਨਹੀਂ ਰਹਿ ਸਕਦੀ ਕੋਈ ਚੀਜ਼। ਹਾਂ, ਉਹ ਵੱਖੋ ਵੱਖਰੇ ਦਰਜੇ ਹੈ ਉਹਦੇ ਵਿੱਚ, ਕੋਈ ਅਤਿਅੰਤਮ ਗੁਣ ਹੈ ਜਿਵੇਂ ਪੱਥਰ ਹੈ, ਉਹਨਾਂ ਨੂੰ ਕੋਈ ਹਵਾ ਦੀ ਲੋੜ ਨਹੀਂ। ਹਾਲੇ ਆਪਣੇ ਪਸ਼ੂ ਪੰਛੀਆਂ ਬਿਰਸ਼ਾਂ ਨੂੰ ਹੋਰਨਾਂ ਨੂੰ ਹੈ ਹਵਾ ਦੀ ਲੋੜ, ਉਹਨਾਂ ਨੂੰ ਕੋਈ ਲੋੜ ਨਹੀਂ। ਉਹ ਬਹੁਤ ਗਾੜੇਪਨ ਦੇ ਵਿੱਚ ਹੀ ਉਹ ਲੀਨ ਹੋਏ ਨੇ, ਪੱਥਰ ਹੀ ਬਣੇ ਨੇ ਉੱਥੇ, ਉਹਨਾਂ ਦੀ ਕੋਈ ਬੁੱਧੀ ਨਹੀਂ, ਕੁਛ ਨਹੀਂ ਹੈ। ਸੋ ਇਹ ਦੂਜਾ ਪਾਸਾ ਹੈ, ਅਤੇ ਉੱਥੇ ਗੁਰੂ ਸਾਹਿਬ ਦੀ ਸਿੱਖਿਆ ਮੰਨਣ ਕਰਦੇ ਹਾਂ, ਫਿਰ ਵੀ ਵਾਹਿਗੁਰੂ ਦਾ ਨਾਮ ਜਪੋ, ਸੇਵਾ ਕਰੋ, ਜੋ ਆਪਣੇ ਧਰਮ ਦੀ ਕਿਰਤ ਕਰੋ, ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰੋ, ਅਤੇ ਨਾਲ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਪੋ। ਅਤੇ ਨਾਮ ਜਪਣ ਵਾਸਤੇ ਵੀ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੀ ਸਿੱਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ, ਹੋਰ ਗ੍ਰੰਥਾਂ ਦੀ ਸਿੱਖਿਆ ਹੈ, ਵੀ ਚੰਗੇ ਗੁਣ ਔਗੁਣ ਛੱਡਣੇ ਚਾਹੀਦੇ ਹੈ ਅਤੇ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਹੈ। ਜੇ ਅਸੀਂ ਪਰਮੇਸ਼ੁਰ ਦਾ ਨਾਮ ਵੀ ਲਈ ਜਾਵਾਂਗੇ ਅਤੇ ਔਗੁਣ ਨਾ ਛੱਡਾਂਗੇ, ਝੂਠ ਨਾ ਛੱਡਾਂਗੇ, ਪਰਾਏ ਦਾ ਹੱਕ ਨਾ ਛੱਡਾਂਗੇ, ਨਿੰਦਿਆ ਨਾ ਛੱਡਾਂਗੇ, ਇਹ ਅਤੇ ਫਿਰ ਉਹ ਨਾਮ ਜਿਹੜਾ ਜਪਿਆ ਪ੍ਰਵਾਨ ਨਹੀਂ ਹੁੰਦਾ, ਉਹ ਸਫਲਾ ਨਹੀਂ। ਨਾਮ ਨੇ ਉਹ ਕੰਮ ਨਹੀਂ ਕਰਨਾ ਜਿਹੜਾ ਨਾਮ ਜਪਣ ਦੇ ਨਾਲ ਕੰਮ ਹੁੰਦਾ। ਸਿਮਰੋ, ਸਿਮਰ ਸਿਮਰ ਸੁਖ ਪਾਓ, ਉਹ ਨਹੀਂ ਕੰਮ ਕਰਨਾ। ਇਸੇ ਕਰਕੇ ਸਾਡੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਜਦੋਂ ਪਹਿਲਾਂ ਸੰਗਤ ਵਿੱਚ ਆਉਂਦੇ ਜਾਂ ਨਾਮ ਜਪਦੇ ਜਾਂ ਬਾਣੀ ਪੜ੍ਹਦੇ ਜਾਂ ਹੋਰ ਜਾਂ ਜਪਜੀ ਸਾਹਿਬ ਜਾਂ ਹੋਰ ਪੜ੍ਹਨੇ, ਕਹਿੰਦੇ ਕੋਈ ਆਨੰਦ ਉਹਨਾਂ ਨੂੰ ਤਾਂ ਆਉਂਦਾ ਹੀ ਨਹੀਂ, ਕਹਿੰਦੇ ਆਨੰਦ ਬੜਾ ਹੁੰਦਾ ਹੈ, ਉਹ ਆਨੰਦ ਐਡੀ ਛੇਤੀ ਕਿੱਥੇ ਆ ਜਾਏ। ਜਿਵੇਂ ਬਾਹਰਲਾ ਦ੍ਰਿਸ਼ਟਾਂਤ ਹੈ, ਕਿਸੇ ਕੱਪੜੇ ਨੂੰ ਰੰਗ ਦੇਣਾ ਹੈ, ਉਹਦੇ ਵਿੱਚ ਪਹਿਲਾਂ ਪਾਣ ਕੱਢੋ ਉਹਦੀ ਜਾਂ ਹੋਰ ਚੀਜ਼ ਹੈ, ਫਿਰ ਹੀ ਉਹਦੇ 'ਚ ਰੰਗ ਹੋਊਗਾ, ਚੜੂਗਾ ਚੰਗਾ ਜਾਂ ਹੋਰ। ਇਹ ਬਹੁਤ ਦਿਸ਼ਾਨ ਸਤਿਗੁਰੂ ਸਾਹਿਬ ਜੀ ਨੇ ਦਿੱਤੇ। ਸੋ ਇਸ ਦੇ ਨਾਲ ਫਿਰ ਕਹਿੰਦੇ ਜੀ ਮਨ ਨਹੀਂ ਖੜਦਾ, ਮਨ ਖੜਦਾ ਹੈ, ਮਨ ਤਾਂ ਸਭ ਕੁਛ ਹੀ ਖੜ ਜਾਂਦਾ ਹੈ, ਮਨ ਵੀ ਖੜ ਜਾਂਦਾ, ਸਰੀਰ ਵੀ ਖੜ ਜਾਂਦਾ। ਤੁਸੀਂ ਸਾਹਾਂ ਨੂੰ ਰੋਕ ਲਓ, ਲਓ ਇੱਕ ਮਿੰਟ ਤਜਰਬਾ ਕਰਕੇ ਦੇਖੋ ਕਿ ਉੱਥੇ ਵੀ ਸਾਹਾਂ ਨੂੰ ਰੋਕੋ, ਸਰੀਰ ਕੰਮ ਕਰਦਾ ਹੈ, ਮਨ ਕੰਮ ਕਰਦਾ ਹੈ, ਬੁੱਧੀ ਥੋੜ੍ਹਾ ਜਿਹਾ ਇੰਨਾ ਵੀ ਹਾਂ ਮੇਰੇ ਸਾਹ ਰੁਕੇ ਹੈ, ਅਤੇ ਬਹੁਤ ਔਖਾ ਹੋ ਜਾਂਦਾ ਹੈ ਜੀਵ ਆਤਮਾ। ਇਹ ਬਾਹਰਲੀ ਪੌਣ ਜਿਹੜੀ ਹੈ ਉਹ ਵਾਹਿਗੁਰੂ ਨੇ ਖੁਰਾਕ ਦਿੱਤੀ ਹੈ ਅਸੀਂ, ਉਹ ਤੋਂ ਬਿਨਾਂ ਨਹੀਂ ਅਸੀਂ ਜੀ ਸਕਦੇ। ਇਸ ਤਰ੍ਹਾਂ ਠੀਕ ਸਾਡਾ ਆਤਮਾ ਤੋਂ ਅੰਦਰ ਹੈ, ਪਰ ਬਾਹਰਲਾ ਜਿਹੜਾ ਪ੍ਰਾਤਮਾ ਹੈ, ਪਰਮਾਤਮਾ ਹੈ, ਉਸਦਾ ਹੀ ਅੰਦਰ ਅਕਸ਼ ਪੈ ਰਿਹਾ ਹੈ ਹਿਰਦੇ ਦੇ ਅੰਦਰ, ਤਾਂ ਸਭ ਕੁਝ ਚੱਲ ਰਿਹਾ ਹੈ। ਅਤੇ ਜਦੋਂ ਸਾਡਾ ਇਹ ਐਸਾ ਅਸੀਂ ਕਰ ਲਾਂਗੇ ਜਿਸ ਤਰ੍ਹਾਂ ਬਾਹਰਲੀ ਹਵਾ ਤੋਂ ਬਿਨਾਂ ਨਹੀਂ ਜੀਂਦੇ, ਇਸ ਤਰ੍ਹਾਂ ਹੀ ਜੇ ਸਾਡਾ ਸਿਮਰਨ ਇੰਨਾ ਹੋਇਆ ਜਾਂ ਉਹਦੀ ਯਾਦ ਇੰਨੀ ਹੋਈ ਵੀ ਉਸ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ, ਫਿਰ ਖਮਲੋ ਵੀ ਹਾਂ ਠੀਕ ਹੈ, ਉਸ ਤਰ੍ਹਾਂ ਕਰੀ ਚੱਲੋ। ਜਦੋਂ ਸਾਹ ਆਇਆ ਜਾਂ ਸਵਾਸਾਂ ਦੇ ਨਾਲ ਵੀ ਪਹਿਲਾਂ ਇੱਥੇ ਸਿੰਘ ਆਉਂਦੇ ਜਾਂ ਹੋਰ ਚੀਜ਼ ਕਹਿੰਦੇ ਮੈਂ ਸਵਾਸਾਂ ਨਾਲ ਮੈਂ ਰੁਕੋ, ਰੁਕ ਗਿਆ ਕਹਿੰਦੇ ਰੁਕਦਾ ਨਹੀਂ ਹੈ ਇਹ, ਇੱਥੋਂ ਤਾਂ ਮੈਂ ਨੱਕ ਫੜ ਹੈ, ਮੂੰਹ ਵੀ ਬੰਦ ਕਰ, ਮੂੰਹ ਵੀ ਬੰਦ ਕਰਦੇ ਨੱਕ ਵੀ, ਫਿਰ ਨੱਕ ਸਾਣੀ ਸਾਹ ਉਹਨਾਂ ਨੇ, ਅਤੇ ਫਿਰ ਦੱਸ ਕਿੰਨਾ ਚਿਰ ਠਹਿਰ ਸਕਦਾ, ਅਤੇ ਉਦੋਂ ਕਰ ਵਾਹਿਗੁਰੂ 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 ਜਾਂ ਅੰਦਰ ਕਰ, ਇਸ ਤਰ੍ਹਾਂ ਕਰੀ ਚੱਲੋ। ਫਿਰ ਇਹ ਤਾਂ ਤੁਹਾਡਾ ਇਉਂ ਹੋਊਗਾ ਜੋ ਤੁਸੀਂ ਬੈਠ ਕੇ ਜਾਓ ਉਸ ਵੇਲੇ ਸਰੀਰ ਨੇ ਵੀ ਨਹੀਂ ਕੰਮ ਕਰਨਾ, ਸਰੀਰ ਵੀ ਰੁਕ ਜਾਊਗਾ, ਮਨ ਵੀ ਰੁਕ ਜਾਊਗਾ, ਜਦੋਂ ਸਾਹ ਰੁਕ ਗਿਆ ਬੁੱਧੀ ਵੀ ਰੁਕ ਜਾਊਗੀ ਅਤੇ ਮੈਂ ਵੀ ਰੁਕ ਜਾਊਗੀ, ਪਰ ਮੈਂ ਔਖੀ ਹੋ ਜਾਊਗੀ, ਜਿਹੜੀ ਮੈਂ ਨਾ ਇਹ ਔਖੀ ਹੋ ਜਾਊਗੀ। ਅਤੇ ਫਿਰ ਆਉਣ ਦਿਓ ਵੀ ਬਾਹਰਲੀ ਹਵਾ ਲਓ, ਅਤੇ ਨਾਲ ਹੀ ਫਿਰ ਉਹਨਾਂ ਚਿਰ ਜਾ ਕੇ ਅਤੇ ਫਿਰ ਸ਼ੁਰੂ ਕਰ ਦਿਓ। ਇਹ ਇਸ ਤਰ੍ਹਾਂ ਹਮੇਸ਼ਾ ਜਾਂ ਹੋਰ ਚੀਜ਼ ਹੈ ਕਿ ਪਹਿਲਾਂ ਜੇ ਤੁਸੀਂ ਕਰਦੇ ਹੋ ਚਲੋ ਪੰਜ ਮਿੰਟ ਸੀ, ਦਸ ਮਿੰਟ ਸੀ, ਦਸ ਮਿੰਟ ਪੰਦਰਾਂ ਮਿੰਟ ਸੀ, ਫਿਰ ਉਹ ਤੁਹਾਡੇ ਆਪ ਹੀ ਜਿਹੜੀ ਚੀਜ਼ ਹੈ ਨਾ, ਸਾਹ ਜਿਹੜੇ ਨੇ ਸਾਹ ਰੁਕਦੇ ਹਨ। ਪਹਿਲਾਂ ਦੇਖੋ ਸਾਡੇ ਅੰਦਰ ਖਿਆਲ ਕਰੋ ਕਿ ਨੱਭ ਹੀ ਹੈ ਜਿਹਨੂੰ ਆਪਾਂ ਧੁੰਨੀ ਕਹਿ ਦਿੰਦੇ ਹਾਂ, ਖਿਆਲ ਕਰੋ ਉੱਧਰ ਵੀ ਜਿਸ ਵੇਲੇ ਸਾਹ ਅੰਦਰ ਨੂੰ ਜਾਂਦਾ ਤਾਂ ਉੱਤੇ ਨੂੰ ਫੁੱਲਦੀ ਹੈ ਨਾ, ਜਿਸ ਵੇਲੇ ਬਾਹਰ ਨੂੰ ਆਉਂਦਾ ਤਾਂ ਅੰਦਰ ਨੂੰ ਹੋ ਜਾਂਦੀ ਹੈ। ਅਤੇ ਇੱਥੋਂ ਹੀ ਸਾਰੀ ਗੱਲ ਬਣਦੀ ਹੈ, ਜਦੋਂ ਅਸੀਂ ਜੀਵ ਆਤਮਾ ਛੱਡਦੇ ਨਾ, ਅਤੇ ਇਹ ਇੱਕ ਪੌਣ ਹੈ ਅਪਾਨ, ਉਹ ਮਲਮੂਤਰ ਤਾਂ ਤਿਆਗੀ, ਬਿਆਨ ਸਾਰੇ ਸਰੀਰ ਦੇ ਵਿੱਚ ਹੈ, ਉਹ ਇਕੱਠੀ ਹੁੰਦੀ ਹੁੰਦੀ ਇੱਥੇ ਆ ਜਾਂਦੀ ਹੈ, ਅਤੇ ਹੁਣ ਅਗੇ ਨਵਜਾਂ ਨਹੀਂ ਚੱਲਦੀਆਂ, ਉਹ ਫਿਰ ਇਕੱਠੀ ਹੁੰਦੀ ਹੁੰਦੀ ਇੱਥੋਂ ਜਾਂ ਹੋਰ ਚੀਜ਼ ਇਹ ਕਈਆਂ ਦੇ ਨਿਕਲ ਜਾਂਦੀ ਹੈ, ਉਹਦੇ ਨਾਲ ਹੀ ਜੀਵ ਆਤਮਾ ਨਿਕਲਦਾ। ਇਹ ਪਰਮੇਸ਼ੁਰ ਨੇ ਐਸੀ ਖੇਡ ਬਣਾਈ ਹੋਈ ਹੈ। ਇਹ ਤੋਂ ਇੱਕ ਹੋਰ ਰਸਤਾ ਹੈ, ਉਹ ਯੋਗ ਸਾਧਨ ਹੈ। ਜੇ ਕਬੀਰ ਸਾਹਿਬ ਨੇ ਕਿਹਾ ਮੈਂ ਸਮਝਿਆ ਸੀ ਪੜ੍ਹਨਾ ਬ੍ਰਹਮ ਵਿੱਦਿਆ ਚੰਗੀ ਹੈ, ਇਹਦੇ ਨਾਲੋਂ ਯੋਗ ਚੰਗਾ, ਪਰ ਭਗਤੀ ਇਹਦੇ ਨਾਲੋਂ ਉੱਤੇ ਹੀ ਹੈ। ਉਹ ਤੁਸੀਂ ਜਦੋਂ ਕਰੋਗੇ ਇਸ ਤਰ੍ਹਾਂ ਸਾਹਾਂ ਦੇ ਨਾਲ ਜਾਂ ਹੋਰ ਚੀਜ਼ ਹੈ, ਤੁਹਾਨੂੰ ਆਪਣੇ ਆਪ ਹੀ ਨਾਲ, ਪਹਿਲਾਂ ਨਾ ਕਰੋ ਕੁਛ ਨਾ ਕਰੋ, ਕੋਈ ਨਾਮ ਨਾ ਜਪੋ ਜਾਂ ਹੋਰ ਚੀਜ਼ ਹੈ, ਉਹੀ ਸਿੱਧਾ ਖਿੱਚੋ ਸਵਾਲ ਸਾਨੂੰ। ਅਤੇ ਫਿਰ ਜਿਸ ਵੇਲੇ ਹੋ ਜੂਗੀ ਤੁਹਾਡੀ ਇਹ ਚੀਜ਼, ਫਿਰ ਉਹਦੇ ਨਾਲ ਕੋਈ ਹਿੰਦੂ ਰਾਮ ਰਾਮ ਕਹੀ ਜਾਣ, ਕੋਈ ਜੋਗੀ ਹਰ ਹਰ ਕਹੀ ਜਾਏ, ਆਪਣਾ ਵਾਹਿਗੁਰੂ ਵਾਹਿਗੁਰੂ ਕਹੀ ਚੱਲੋ, ਉਹ ਸੰਕਲਪ ਨਾਲ ਹੋਊਗਾ, ਕਿਉਂਕਿ ਸਾਹ ਤਾਂ ਰੁਕੇ ਹੋਏ ਆ ਉੱਥੇ। ਉਹ ਫਿਰ ਤੁਹਾਡੇ ਇਹ ਆਉਂਦੀ ਆਉਂਦੀ ਨਾ ਜਿਹੜੀ ਨਾਭੀ ਚੋਂ ਉਤਾਂਹ ਨੂੰ ਆਊਗੀ, ਉਹ ਪੰਜ ਪ੍ਰਕਾਰ ਦੀ ਹੈ ਜਿਹੜੀ ਕੰਠ ਦੇ ਵਿੱਚ ਆ ਕੇ ਕਹਿੰਦੇ ਸਾਡੇ ਜੀ ਕੰਠ 'ਚ ਜਾਪ ਹੁੰਦਾ ਹੈ। ਉਹ ਤਾਂ ਤੁਸੀਂ ਜਿਸ ਤਰ੍ਹਾਂ ਦਾ ਖਿਆਲ ਕਰੋਗੇ ਰਸਨਾ ਨਾਲ ਕਰਦੇ ਕਰਦੇ, ਅੱਗੇ ਖਿਆਲ ਰੱਖ ਲਓ ਵੀ ਕੰਠ ਵੱਲ ਨੂੰ ਉਹ ਅਭਿਆਸ ਕਰਦੇ ਕਰਦੇ ਉੱਥੇ ਹੋਣ ਲੱਗ ਪਊਗਾ, ਬੋਲਣ ਦੀ ਲੋੜ ਨਹੀਂ। ਪਰ ਨਾਲ ਜ਼ਰੂਰੀ ਹੈ ਜਿਹੜੀ ਸਮਝ ਸੂਝ ਦਿੱਤੀ ਹੈ ਨਾ, ਵੀ ਨਿਰਭਉ ਨਿਰਵੈਰ ਹੈ, ਉਸ ਅਵਸਥਾ ਦੇ ਵਿੱਚ ਪੁੱਜਣ ਵਾਸਤੇ ਉਹਨੂੰ ਉਹ ਭਾਵ ਰੱਖਣਾ ਪਊਗਾ ਅੰਦਰ, ਨਹੀਂ ਤਾਂ ਚੱਲ ਵੀ ਪਊਗਾ ਤੁਹਾਡੇ ਨਾਮ ਬਾਣੀ ਜਾਂ ਸਵਾਸਾਂ ਨਾਲ, ਅਤੇ ਨਿਰਭਉ ਨਹੀਂ ਅਨੁਭਵ ਹੋਊਗਾ ਨਾ ਨਿਰਵੈਰ ਹੋਊਗਾ। ਜਦੋਂ ਇਹ ਨਾਲ ਨਿਰਵੈਰ ਕਰੋਗੇ, ਜਦੋਂ ਤੁਸੀਂ ਇਹ ਕਰੋਗੇ, ਫਿਰ ਤੁਹਾਡੇ ਬਾਹਰ ਵੀ ਅੰਦਰ ਵੀ ਸਾਰਿਆਂ ਦੇ ਵਿੱਚ ਹੀ ਨਿਰਵੈਰ ਹੋਊਗਾ, ਨਿਰਭਉ ਵੀ ਹੋਊਗਾ। ਪਰ ਜਿੰਨਾ ਚਿਰ ਉੱਥੇ ਮਨ ਬੁੱਧ ਉਹਨੂੰ ਲੀਨ ਕਹਿੰਦੇ ਟਿਕੇ ਕਹਿੰਦੇ ਆ, ਉਨਾ ਚਿਰ ਹੋਊਗਾ। ਜਦੋਂ ਬਾਹਰਲਾ ਕੋਈ ਵਿਖੇਪ ਐਸਾ ਜਾਂ ਸਰਵਣ ਜਾਂ ਹੋਰ ਕੀ ਕਹਿੰਦੇ ਬੋਲਣਾ ਬਾਣੀ ਪੜ੍ਹਦਾ ਹੈ, ਦੂਸਰਾ ਜਦੋਂ ਹੋ ਜਾਊ ਉਦੋਂ ਹਟ ਜੂ। ਉਹ ਫਿਰ ਅੱਗੇ ਤੋਂ ਅੱਗੇ ਅਭਿਆਸ ਦੀ ਗੱਲ ਹੈ। ਇਹ ਹੈ ਮਾਰਗ, ਇੱਕ ਤਾਂ ਮਾਰਗ ਹੈ, ਦੂਜੇ ਲੱਗਾ ਹੇਤ, ਇੱਕ ਮਾਰਗ ਕੀ ਹੈ ਪਰਮੇਸ਼ੁਰ। ਪਦਵੇਂ ਪਰਮ ਪੁਰਾਣੀਆਂ ਦੂਜਿਆਂ ਲੱਗਾ ਹੇਤ। ਹੁਣ ਜਿਨ੍ਹਾਂ ਦਾ ਦੂਜੇ ਪਾਸੇ ਇਹ ਸੰਸਾਰ ਵਿੱਚ ਸਰੀਰ ਵਿੱਚ ਮਨ ਬੁੱਧ ਵਿੱਚ ਪ੍ਰਾਣਾਂ ਵਿੱਚ ਬਹੁਤ ਲੱਗਿਆ ਹੋਇਆ ਹੈ, ਅਤੇ ਕੁਸੰਗਤ ਦੇ ਵਿੱਚ ਪੈ ਕੇ ਅਸੀਂ ਉਲਟੇ ਕੰਮ ਕਰਦੇ ਹਾਂ, ਉਲਟੀਆਂ ਚੀਜ਼ਾਂ ਖਾਣ ਪਾਣ ਕਰਦੇ ਹਾਂ, ਉਹਨਾਂ ਦਾ ਫਲ ਵੀ ਖੋਟਾ ਦੇਖਦੇ, ਪਰ ਹਟ ਨਹੀਂ ਸਕਦੇ। ਜਿੰਨਾ ਚਿਰ ਕੋਈ ਸੰਗਤ ਨੂੰ ਨਹੀਂ ਛੱਡਦੇ ਜਾਂ ਛੁੱਟਦੀ ਨਹੀਂ ਹੈ। ਆ ਥੋੜ੍ਹੇ ਦਿਨਾਂ ਦੀ ਗੱਲ ਹੈ, ਇੱਕ ਸਿੰਘ ਨੇ ਦੱਸਿਆ ਵੀ ਮੈਂ ਵੀ ਅਜੀਤਵਾਲ ਨੂੰ ਜਾਂਦਾ ਸੀ, ਇੱਥੇ ਸੇਵਾ ਕਰਨ ਆਉਂਦਾ ਹੈ ਰੋਜ਼, ਅਤੇ ਇੱਥੇ ਕਿਸੇ ਦੀ ਕੁੜੀ ਦਾ ਵਿਆਹ ਸੀ, ਇੱਥੇ ਪਿੰਡਰਾਂ ਦੀ ਗੱਲ ਹੀ ਹੈ। ਮੈਂ ਪੁੱਛਿਆ ਵੀ ਕਿਹਦੇ ਸੀ, ਮੈਂ ਕਿਹਾ ਹੋਰ ਕਿਸੇ ਦੇ ਹੋਊਗਾ, ਚਲੋ ਆਪਾਂ ਨੂੰ ਕੀ ਮਤਲਬ ਐਡਾ। ਪਿੱਛੋਂ ਪਤਾ ਲੱਗਾ ਕਿ ਨਹੀਂ, ਇਹ ਬੌੜੀਆਂ ਦੇ ਹੀ ਸੀ, ਅਤੇ ਉਹਨਾਂ ਨੇ ਖੂਬ ਸ਼ਕੇ ਸ਼ਿਕਾਇਆ ਸੀ ਪਿਆਲੇ, ਅਤੇ ਉਹਦਾ ਨਾਂ ਹਰਦਿਆਲ ਸਿੰਘ, ਮੈਂ ਵੀ ਜਾਂਦਾ ਸੀ, ਮੈਂ ਤਾਂ ਵੀ ਜਾਵਾਂ ਜਦੋਂ ਬਾਣੀ ਪੜ੍ਹੀਦੀ ਹੈ, ਉਹ ਔਕੜਾਂ ਤੋਂ ਵਿਘਨਾਂ ਤੋਂ ਸਭ ਬਚਾਉਂਦੀ ਹੈ, ਨਾਮ ਬਚਾਉਂਦਾ ਹੈ। ਅਤੇ ਉਹ ਜਿਸ ਵੇਲੇ ਗਏ ਇਹ ਅਜੀਤਵਾਲ ਦੇ ਨੇੜੇ, ਉਰੇ ਆਬਾਦੀ ਜਿਹੀ ਹੈ ਸ਼ਾਇਦ ਹਰੀਜਨ ਦੀ ਜਾਂ ਹੋਰ ਵੀ, ਉੱਥੇ ਮਾਰ ਚਾਂਗਾ ਮਾਰਦੇ ਹੋਣ ਅਤੇ ਤਾੜੀਆਂ ਮਾਰਦੇ ਹੋਣ, ਅਤੇ ਮੇਰਾ ਫਾਸਲਾ ਵੀ ਥੋੜ੍ਹਾ ਰਹਿ ਗਿਆ ਵੀ ਮੈਂ ਵੀ ਇਹਨਾਂ ਨੇ ਨਹੀਂ ਵੇਖਣਾ, ਉੱਤੇ ਚੜ੍ਹਾ ਦੇਣਾ ਅੱਜ ਹੈ ਨਹੀਂ। ਉਹ ਪਰਮੇਸ਼ੁਰ ਦੀ ਐਸੀ ਨੇਤ ਹੋਈ, ਉਹ ਜਿਹਾ ਟੈਂਪੂ ਟੂੰਪੂ ਸੀ ਉਹ ਜਾਂਦੇ ਜਾਂਦੇ ਉਲਟ ਗਿਆ, ਇੱਕ ਮਿੰਟ 'ਚ ਉਲਟਿਆ, ਸੱਟਾਂ ਵੱਜੀਆਂ, ਲਹੂ ਲੁਹਾਨ ਹੋ ਗਏ, ਪਤਾ ਨਹੀਂ ਕਿਵੇਂ ਜਾਂ ਹੋਰ, ਇੱਕ ਅੱਧਾ ਤਾਂ ਉਹਨਾਂ ਦੇ ਵਿੱਚੋਂ ਫਿਰ ਜਾ ਕੇ ਮਾਰੀ ਗਿਆ। ਉਹ ਜਿਹੜੇ ਰਾਗ ਰੰਗ ਸੀ ਵੇਖ ਲਓ, ਫਿਰ ਮੈਂ ਵੀ ਬਚ ਗਿਆ ਉੱਥੇ, ਪਰ ਮੇਰੇ 'ਚ ਤਾਂ ਦਇਆ ਆਈ ਵੀ ਚਲੋ ਵੀ ਇਹਨਾਂ ਦੀ ਸੱਟਾਂ ਵੱਜੀਆਂ, ਚਲੋ ਇਹਨਾਂ ਦੀ ਕੋਈ ਰਾਖੀ ਰੁਖੀ ਕਰੋ ਜਾਂ ਹੋਰ ਚੀਜ਼ ਕਰਨ ਲੱਗ ਪਏ। ਇਉਂ ਇਹਦਾ ਫਲ ਐਸਾ ਵੀ ਹੈ, ਦੇਖਦੇ ਵੀ ਹੈ ਕਿ ਚਲੋ ਤੁਸੀਂ ਹੋਰ ਨਾ ਸਹੀ ਅਤੇ ਰਸਤੇ ਦੇ ਵਿੱਚ ਤਾਂ ਕਰੋ। ਹਾਲੇ ਮੈਂ ਸੁਣਿਆ ਤੁਹਾਡੇ ਬੰਦੇ ਦੂਜੇ ਦੇਸ਼ਾਂ 'ਚ ਜਾਂਦੇ ਹੈ, ਉਹ ਦੱਸਦੇ ਆ, ਉਹ ਕਹਿੰਦੇ ਵੀ ਸਫ਼ਰ ਦੇ ਵਿੱਚ ਕੋਈ ਗੱਡੀ ਸ਼ਰਾਬ ਪੀ ਕੇ ਨਹੀਂ ਚਲਾ ਸਕਦਾ, ਕੋਈ ਰੌਲਾ ਨਹੀਂ ਪਾ ਸਕਦਾ। ਇਸ ਤਰ੍ਹਾਂ ਜੋ ਉਹਨਾਂ ਨੇ ਚੰਗੇ ਨਿਯਮ ਬਣਾਏ ਹੋਏ ਹੈ, ਇੱਥੇ ਖੁੱਲ੍ਹ ਡੁੱਲ ਹੈ, ਪੂਰੀ ਆਜ਼ਾਦੀ ਇਹਨੂੰ ਕਹਿੰਦੇ ਆ, ਹਿੰਦੁਸਤਾਨ ਦੀ ਪੂਰੀ ਆਜ਼ਾਦੀ ਹੈ ਵੀ ਸਾਰਿਆਂ ਨੇ ਕਿਸੇ ਦਾ ਨਹੀਂ, ਚਾਹੇ ਮਰ ਜਾਈਏ ਛੱਡਣਾ ਫਿਰ ਨਹੀਂ। ਚਲੋ ਵੀ ਵਾਕਿਆ ਹੋ ਗਿਆ ਉੱਥੇ ਕਿ ਦੂਜੇ ਤੋਂ ਸਿੱਖਿਆ ਲੈ ਲਓ, ਦੂਜਿਆਂ ਦਾ ਵੀ ਇਹੀ ਹਾਲ ਹੈ। ਇਹਦੇ ਉੱਤੇ ਇਹ ਹੈ ਦੂਜੇ ਲੱਗਾ ਹੇਠ, ਇੱਕ ਪਾਸੇ ਜਾਂ ਹੋਰ ਜਿਹੜੀ ਚੀਜ਼ ਹੈ ਅਤੇ ਉਹ ਪਰਮੇਸ਼ਰ ਦਾ ਪਾਸਾ ਹੈ। ਉਹਦੇ ਨਾਲ ਫਿਰ ਸਿਮਰਨ ਦੇ ਨਾਲ ਸੁੱਖ ਵਿੱਚ ਸੁੱਖ ਹੁੰਦਾ ਹੈ, ਸ਼ਾਂਤੀ ਹੁੰਦੀ ਹੈ, ਅਤੇ ਜਿਹੜੀ ਗੁਰਮੁਖਾਂ ਦੀ ਅਵਸਥਾ ਹੈ ਉਹ ਉਪਾਸ਼ਕਾਂ ਵਾਲੀ ਉਹ ਸੁਪਨ ਰੂਪ ਦੇ ਵਿੱਚ ਹੈ, ਦਰਸ਼ਨ ਪਰਸ਼ਨ ਹੋਣੇ ਸਰਗੁਣ ਸਰੂਪ ਦੇ ਜਾਂ ਜੈਸਾ ਕਿਸੇ ਦਾ ਇਸ਼ਟ ਹੈ, ਅਤੇ ਕੰਮ ਵੀ ਹੋਣੇ ਬਾਹਰ ਅੰਦਰ ਵੀ ਦਿਸਣਾ, ਅਤੇ ਸਕੋਪਤੀ ਵਾਂਗ ਹੈ ਉਹ ਰੂਪ ਨਾ ਰੇਖ ਨਾ ਰੰਗ ਇਸਤਰੀ ਗੁਣ ਅਤੇ ਪ੍ਰਭਿੰਨ ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ, ਉਹ ਸਕੋਪਤੀ ਵਾਂਗ ਹੈ। ਸਕੋਪਤੀ ਦੇ ਵਿੱਚ ਉਹਦਾ ਪਤਾ ਨਹੀਂ ਹੁੰਦਾ, ਉੱਥੇ ਆਪਣੇ ਆਪ ਦਾ ਪੂਰਨ ਅਨੁਭਵ ਹੈ, ਜਾਣਦਾ ਹੈ ਉਸ ਚੀਜ਼ ਨੂੰ। ਇੰਨਾ ਇਹ ਫਰਕ ਹੈ। ਪਾਦੋਂ ਹੀ ਪਰਮ ਭੁਲਾਣੀ ਆ, ਉਹਨਾਂ ਨੂੰ ਭਰਮ ਪਿਆ ਹੋਇਆ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਸੁੱਖ ਹੈ, ਇਹਨਾਂ ਪਦਵੀਆਂ ਦੇ ਵਿੱਚ ਹੀ ਸੁੱਖ ਹੈ। ਦੂਜੇ ਲੱਗਾ ਹੇਠ, ਕਿਉਂਕਿ ਦੂਜੇ ਪਾਸੇ ਉਹਨਾਂ ਦਾ ਪ੍ਰੇਮ ਲੱਗਿਆ, ਕੁਸੰਗਤ ਦੇ ਵਿੱਚ ਲੱਗਿਆ, ਖਾਣ ਪੀਣ ਵਿੱਚ ਲੱਗਿਆ, ਜੇ ਉਹਨਾਂ ਨੂੰ ਸੁੱਖ ਹੈ ਭਰਮ ਹੀ ਹੈ। ਸੁੱਖ ਤਾਂ ਜੇ ਸੁੱਖ ਜਮਾਂ ਹੀ ਨਾ ਹੋਵੇ, ਕੋਈ ਜਿਸ ਤਰ੍ਹਾਂ ਕੋਈ ਖਾਣ ਪੀਣ ਵਾਲੀ ਚੀਜ਼ ਹੈ ਅਤੇ ਜਿਸ ਤਰ੍ਹਾਂ ਕੋਈ ਸਾਨੂੰ ਕਿਹਾ ਕਿ ਪਰ ਤੇਰਾ ਰੂਪ ਨੇ ਭੇਖਿਆ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਜੇ ਤਾਂ ਸਾਨੂੰ ਜਿਵੇਂ ਕੋਈ ਅੱਗ ਵਾਲੀ ਚੀਜ਼ ਲੱਗੇ ਫਿਰ ਤਾਂ ਉਦੋਂ ਪਿੱਛੇ ਨੂੰ ਹਟ ਦਿੰਦੇ ਹਾਂ, ਜੇ ਉਦੋਂ ਚੰਗੀ ਲੱਗਦੀ ਹੈ, ਰੂਪ ਚੰਗਾ ਲੱਗਦਾ ਹੈ, ਇਹ ਉਹ ਦੇਵਤੇ ਦਾ ਪ੍ਰਭਾਵ ਹੈ ਜਿਹੜਾ ਪੰਜਾਂ 'ਚੋਂ ਮਹਾਨ ਬਲੀ ਹੈ। ਅਤੇ ਸਿੱਖਿਆ ਵੀ ਬਹੁਤ ਹੈ, ਇਹ ਕਾਮ ਨਰਕ ਵਿਸਰਾਮ ਬਹੁਤ ਜੋਨੀ ਪਰਮਾਵ ਨੇ, ਚਿੱਤ ਹਰ ਨੰਗ ਤਰੈ ਲੋਕ ਪਰ ਖਿੱਚ ਕੇ ਲੈ ਜਾਂਦਾ ਹੈ। ਦੁਨੀਆ ਕੋਈ ਕੋਈ ਹੋਊਗੀ ਇਧਰਲੇ ਪਾਸੇ ਜਿਹੜੇ ਜਾਂ ਧਰਮ ਦੀ ਕਿਰਤ ਹੋਊਗੀ ਜਾਂ ਸ੍ਰੇਸ਼ਟ ਗੁਣ ਵਾਲੀ ਜਾਂ ਭਗਤੀ ਵਾਲੀ ਹੋਊਗੀ, ਅਤੇ ਨਹੀਂ ਤਾਂ ਬਾਕੀ ਸਾਰਾ ਇਹੀ ਮੌਜ ਮੇਲਾ ਹੈ। ਅਤੇ ਕੋਈ ਹੋਊਗਾ ਉਹ ਹੈ, ਅਤੇ ਇਹ ਪਦਵੀ ਦਾ ਲੋਭ ਹੈ ਅਤੇ ਇਹਦੀ ਚੀਜ਼ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇ ਵੀ ਇਹ ਨਹੀਂ ਸੀ ਕਰਨਾ, ਨਹੀਂ ਉਹ ਜਿਹੜੀ ਗੁਰਮਤਿ ਅਨੁਸਾਰ ਚੀਜ਼ ਹੈ ਵੀ ਉਹਨੂੰ ਪ੍ਰਾਪਤ ਕਰੋ, ਉਸਦੇ ਨਿਯਮਾਂ 'ਚ ਵਰਤੋ ਸਰੀਰ ਦੇ, ਜਿਸ ਤਰ੍ਹਾਂ ਸਰੀਰ ਵੀ ਸੁਖੀ ਰਹੇ, ਤੰਦਰੁਸਤ ਵੀ ਰਹੇ, ਸੰਤਾਨ ਵੀ ਅੱਛੀ ਹੋਵੇ, ਉਹ ਕੰਮ ਕਰੋ ਜਿਹੜਾ ਉਹ ਰਹਿ ਸਕਦਾ ਹੋ ਰਹਿ ਜਾਵੇ। ਅਤੇ ਇਧਰਲੇ ਪਾਸੇ ਵਸਤੂ ਵਿਚਾਰ ਅਤੇ ਸੱਤ ਸੰਤੋਖ ਵੀ ਹੈ। ਹਾਲ ਵਿੱਚ ਤਿੰਨ ਵਸਤੂ ਪਏ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਧਾਰੋ, ਜੇ ਕੋ ਖਾਵੇ ਜਿਸ ਪਹੁੰਚੇ ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਨੇ ਜਾਈ ਨਿਤ ਨਿਤ ਰੱਖੋ ਉਤਾਰੋ, ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ। ਕਹਿੰਦੇ ਜੀ ਅਸੀਂ ਤਾਂ ਅੰਮ੍ਰਿਤ ਛਕ ਲਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਪਏ ਹਾਂ, ਮੱਥਾ ਟੇਕਦੇ ਹਾਂ, ਕਰਦੇ ਹਾਂ, ਇਸ ਤਰ੍ਹਾਂ ਵਾਹਿਗੁਰੂ ਜੀ ਜਿਹੜੀ ਚਰਨ ਸ਼ਰਨ ਲੈਣੀ ਹੈ ਨਿਮਰਤਾ ਦੇ ਨਾਲ, ਜਿਹੜੀ ਸ਼ਰਨ ਲੈਣੀ ਹੈ ਔਰ ਉਹਦਾ ਮੰਨਣ ਕਰਨਾ ਹੈ, ਇਹੀ ਉਹ ਚਰਨਾਂ ਦਾ ਪੂਜਨ ਹੈ। ਦੂਸਰਾ ਵੀ ਪੂਜਨ ਹੈ ਜੈਸੇ ਸਰੂਪ ਧਾਰਨ ਕੀਤੇ ਹੈ। ਬਾਦੋਂ ਪਰਮ ਪੁਲਾਣੀਆਂ ਦੂਜਿਆਂ ਲੱਗਾ ਹੇਠ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਠ। ਇਹਨਾਂ ਨੇ ਦੂਜੇ ਪਾਸੇ ਹੁਣ ਲੱਖ ਸ਼ਿੰਗਾਰ ਬਣਾਇਆ, ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ, ਸਮਾਪਤ ਕਰੀਏ। ਜੇ ਦੂਜੀਆਂ ਪੰਕਤੀਆਂ ਦੀ ਵੀ ਉਹ ਵਿਆਖਿਆ ਕਰਨ ਲੱਗੇ ਉਹ ਫਿਰ ਸੀ ਕਿਤੇ ਜਿਸ ਵੇਲੇ ਸਾਲ ਪਿੱਛੋਂ ਮਹੀਨਾ ਆਉਂਦਾ ਆ ਜੇ ਉਹਨਾਂ ਚਿਰ ਰਹੇ ਤਾਂ ਹੋ ਜੂਗੀ ਅਤੇ ਨਹੀਂ ਤਾਂ ਵਿਚਾਰਾਂ ਸਾਰੀਆਂ ਲਿਖੀਆਂ ਸੁਣੀਆਂ ਪੜ੍ਹੀਆਂ ਟੀਕੇ ਬਣੇ ਹੋਏ ਲੱਖ ਸ਼ਿੰਗਾਰ ਬਣਾਇਆ ਬਾਹਰਲੀ ਚੀਜ਼ ਆਮ ਪ੍ਰਸਿੱਧ ਹੈ ਵੀ ਲੱਖਾਂ ਹੀ ਸ਼ਿੰਗਾਰ ਬਣਾ ਲਏ ਸ਼ਿੰਗਾਰ ਬੀਬੀ ਇਹਦੇ ਰੂਪ ਅਲੰਕਾਰ ਇਹਨੂੰ ਕਹਿੰਦੇ ਦ੍ਰਿਸ਼ਟਾਂਤ ਦੁਆਰਾ ਕਹਿੰਦੇ ਹੈ ਵੀ ਪਤੀ ਸਤੀ ਦੇ ਰੂਪ ਦੇ ਵਿੱਚ ਇੱਕ ਬੀਬੀਆਂ ਪਤੀ ਵਰਤ ਨੇ ਇੱਕ ਪੁਰਸ਼ ਸਤੀ ਵਰਤ ਨੇ ਕਿ ਪਰਤ ਰਹਿ ਰੂਪ ਨਾਲ ਭੇਖਿਆ ਨੇਤਰ ਇਹ ਪੁਰਖਾਂ ਦਾ ਸੱਤ ਹੈ ਅਤੇ ਉੱਧਰ ਹੈ ਅਤੇ ਇਹਨਾਂ ਨੇ ਲੱਖ ਸ਼ਿੰਗਾਰ ਬਣਾਇਆ ਉਹ ਜਿਹਨਾਂ ਦਾ ਦੂਜੇ ਪਾਸੇ ਪ੍ਰੇਮ ਲੱਗਿਆ ਹੈ ਦੂਜੀਆਂ ਚੀਜ਼ਾਂ ਦੇ ਵਿੱਚ ਪ੍ਰੇਮ ਲੱਗਿਆ ਹੈ ਪਰਮੇਸ਼ਰ ਨੂੰ ਪਤੀ ਮਾਲਕ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਵਾਮੀ ਹੈ ਅਤੇ ਉਹਨੂੰ ਛੱਡ ਕੇ ਦੂਜੇ ਪਾਸੇ ਚੀਜ਼ ਲੱਗ ਗਿਆ ਲੱਖ ਸ਼ਿੰਗਾਰ ਬਣਾਇਆ ਫਿਰ ਮਾਲਕ ਤਾਂ ਉਹ ਹੈ ਉਹਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਦੂਜੇ ਪਾਸੇ ਹੀ ਜਾਵਾਂਗੇ ਲੱਖਾਂ ਸ਼ਿੰਗਾਰ ਸਾਧਨ ਕਰ ਲਵੇ ਤ੍ਰਾਟਕ ਸਿੱਧ ਕਰ ਲਵੇ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਵੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਮਤ ਦੇਖ ਕਹਿੰਦੇ ਚੱਲ ਵੇਖ ਹੀ ਲਈਏ ਵੇਖੀ ਫਸ ਜਾਏਗਾ ਮਨ ਐਸਾ ਨਾ ਵੇਖਣ ਵੇਖਣ ਦੇ ਵਿੱਚ ਹੀ ਫਸ ਜਾਂਦਾ ਹੈ ਫਿਰ ਨਹੀਂ ਪਿੱਛੇ ਨੂੰ ਆਉਂਦਾ ਜਦੋਂ ਇਹਨਾਂ ਦੇ ਅੱਡੇ ਚੜ੍ਹ ਗਿਆ ਹੰਕਾਰ ਦੇ ਅੱਡੇ ਚੜ੍ਹ ਗਿਆ ਨਾ ਜਾਂ ਕਾਮ ਦੇ ਅੱਡੇ ਚੜ੍ਹ ਗਿਆ ਫਿਰ ਕਿਹੜਾ ਬੋਲੂਗੇ ਇਸ ਕਰਕੇ ਲੱਖ ਸ਼ਿੰਗਾਰ ਬਣਾਏ ਇਸ ਤਰ੍ਹਾਂ ਤ੍ਰਾਟਕ ਸਾਧਨ ਹੋਰ ਯੋਗ ਜਗ ਦੇ ਸਾਧਨ ਸਾਰੇ ਬਹੁਤ ਨੇ ਪਾਠ ਪੜ੍ਹੇ ਵਾਰ ਵੇਦ ਵਿਚਾਰੇ ਨਿਮਲ ਭੰਗਮ ਸਾਧੇ ਪੰਜ ਦਿਨਾਂ ਸੇ ਸੰਗ ਨਾ ਛੁਟਕਿਓ ਅਧਿਕ ਹੰ ਵਾਧੇ ਪਿਆਰੇ ਇਨਬਿਤ ਮਿਲ ਨਾ ਜਾਏ ਮੈਂ ਕੀਏ ਕਰਮ ਉਹ ਸਭ ਸਾਧਨ ਹੈ ਸ਼ਿੰਗਾਰ ਬਣਾ ਲਿਆ ਵੀ ਖੁਸ਼ ਕਰਨ ਵਾਸਤੇ ਪਤੀ ਨਾਲ ਤਾਂ ਉਹਦਾ ਪ੍ਰੇਮ ਹੀ ਨਹੀਂ ਹੈ ਕੋਈ ਨਹੀਂ ਹੈ ਅਤੇ ਦੂਜਿਆਂ ਪਾਸਿਆਂ ਦੇ ਨਾਲ ਪ੍ਰੇਮ ਲੱਗਿਆ ਹੋਇਆ ਖਾਣ ਦੇ ਨਾਲ ਪੀਣ ਦੇ ਨਾਲ ਸੌਣ ਦੇ ਨਾਲ ਲੱਖ ਸ਼ਿੰਗਾਰ ਬਣਾਇਆ ਕੋਈ ਕਿੰਨੇ ਵੀ ਇਹ ਸਾਧਨ ਕਰ ਲਵੇ ਕਾਰਜ ਨਹੀਂ ਪੇਟ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਵਾਹਿਗੁਰੂ ਦੀ ਪ੍ਰਾਪਤੀ ਦੇ ਕੰਮ ਕਾਰਜ ਨਹੀਂ ਪੇਟ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਪੇਟ ਜਿਤ ਦਿਨ ਦੇਹ ਬਿੰਸ ਸੀ ਇਹੀ ਹੈ ਪੰਕਤੀ ਜਿਸ ਦਿਨ ਦੇ ਲੈ ਹੁਣ ਖਿਆਲ ਕਰੀਏ ਥੋੜ੍ਹਾ ਜਿਹਾ ਮਨ ਤਾਂ ਨਹੀਂ ਨਾ ਮੰਨਦਾ ਉਸ ਚੀਜ਼ ਨੂੰ ਦੁੱਖ ਨੂੰ ਨਹੀਂ ਕਿ ਦੁੱਖ ਕਦੀ ਨਾ ਹੋਵੇ ਜਿਸ ਦਿਨ ਦੇ ਬਿੰਸ ਸੀ ਜਿਸ ਦਿਨ ਇਹ ਸਰੀਰ ਨਾਸ਼ ਹੋ ਜਾਏਗਾ ਸੁੰਝਾ ਹੋ ਜਾਏਗਾ ਤਿਤ ਵੇਲੇ ਕਹਿ ਸੁਣ ਪ੍ਰੇਤ ਜਿੱਥੇ ਮੋਹ ਲੱਗਿਆ ਨਾ ਉਹ ਘਰਦਿਆਂ ਨਾਲ ਬਹੁਤਾ ਕਰਕੀ ਨਾਲ ਬਹੁਤ ਜਾਸਨ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਦੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾ ਗਈ ਜਦੋਂ ਜੋਤ ਨਿਕਲ ਗਈ ਤਾਂ ਸਰੀਰ ਨੂੰ ਹੱਥ ਵੀ ਲੱਗੇ ਅਤੇ ਕਹਿੰਦੇ ਨਹਾਓ ਧੋਵੋ ਇਹ ਪਵਿੱਤਰ ਹੈ ਫਿਰ ਇਹਦਾ ਕੀ ਮੁੱਲ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਜਿੱਦਨ ਦੇ ਬਿਨਸੀ ਤਿੱਤ ਪੇਲੇ ਕਹਿ ਸੁਣ ਪ੍ਰੇਤ ਉਸ ਵੇਲੇ ਪ੍ਰੇਤ ਕਹਿਣਗੇ ਪ੍ਰੇਤ ਹੁੰਦਾ ਪਵਿੱਤਰ ਹੋ ਗਿਆ ਹੁਣ ਜਿੱਦਨ ਦੇ ਬਿਨਸੀ ਤਿੱਤ ਪੇਲੇ ਕਹਿ ਸੁਣ ਪ੍ਰੇਤ ਅੱਗੇ
ਪਕੜ ਚਲਾਏ ਦੂਤ ਜਾਮ ਕਿਸੇ ਨਾ ਦੇਣੀ ਭੇਤ
ਇਹ ਫਿਰ ਉਸ ਵੇਲੇ ਇਹਨੂੰ ਕਹਿੰਦੇ ਲਿਜਾਂਦਾ ਕੌਣ ਹੈ ਵੀ ਜਿਹੜੇ ਦੂਜੇ ਹੇਤ ਲੱਗਿਆ ਉਹਨੂੰ ਪਕੜ ਚਲਾਇਣ ਦੂਤ ਜਮ ਜਿਹੜਾ ਜਮ ਧਰਮਰਾਜ ਦੇ ਦੂਤ ਹੈ ਨਾ ਉਹ ਇਸਰਾਈਲ ਮੇਕਾਈਲ ਇਜ਼ਰਾਈਲ ਇਸ ਤਰ੍ਹਾਂ ਦੇ ਮੁਸਲਮਾਨਾਂ ਦੇ ਨਾਂ ਰੱਖੇ ਹੋਏ ਨੇ ਉਹਨਾਂ ਦੇ ਉਹ ਆ ਜਾਂਦੇ ਉਹ ਪਕੜ ਕਰਦੇ ਦੂਤ ਪਕੜ ਚਲਾਇਣ ਦੂਤ ਜਮ ਕਿਸੇ ਨੇ ਦੇਣੀ ਭੇਤ ਉਹਨਾਂ ਦਾ ਪਤਾ ਨਹੀਂ ਲੱਗਦਾ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਨਾ ਦਿਸਦੀ ਨਾ ਹੋ ਰਹੀ ਅੱਗੇ ਜੀ
ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੈ ਤਾਂ
ਦੂਜੇ ਹੱਗਾ ਲੱਗਦਾ ਜਿਹਨੇ ਦੂਜੇ ਪਾਸੇ ਹੇਠ ਲੱਗਿਆ ਸੀ ਸੰਬੰਧੀ ਜਾਂ ਹੋਰ ਭੈਣ ਭਰਾ ਸੇ ਛੱਡ ਖੜੋਤੇ ਖਿਨੈ ਮਾਹੇ ਉਸੇ ਵੇਲੇ ਖਿੰਨ ਦੇ ਵਿੱਚ ਹੀ ਸਭ ਛੱਡ ਜਾਂਦੇ ਹੈ ਛੱਡ ਪੈਂਦੇ ਹੈ ਛੱਡ ਖੜੋਤੇ ਖਿਨੈ ਮਾਹੇ ਖੜਦੇ ਬੁੱਢੇ ਹੋਇਆ ਬੁੱਧੀ ਵੀ ਘੱਟ ਜਾਂਦੀ ਹੈ ਨਿਗਾਹ ਵੀ ਘੱਟ ਜਾਂਦੀ ਹੈ ਛੱਡ ਖੜੋਤੇ ਖਿਨੈ ਮਾਹੇ
ਜਿਨ ਸੋ ਲੱਗਾ ਹੈ ਤਾਂ
ਜਿਨ੍ਹਾਂ ਦੇ ਨਾਲ ਹੇਤ ਮੋਹ ਲੱਗਾਇਆ ਸੀ ਚੱਲ ਪੜਦੇ ਅੱਗੇ
ਹੱਥ ਮਰੋੜਾ ਤਨ ਕਪੇ
ਇਹ ਹਾਲਤ ਦੇਖੋ ਕਿ ਕਹਿੰਦੇ ਜਿਹੜੇ ਨਹੀਂ ਹੈ ਸਾਰਿਆਂ ਦੇ ਚਾਹੇ ਨਾਸਤਕ ਹੈ ਚਾਹੇ ਆਸਤਕ ਹੈ ਜਿਸ ਵੇਲੇ ਸਰੀਰ ਛੁੱਟਦਾ ਹੈ ਜਿਹੜੇ ਦੂਜੇ ਪਾਸੇ ਹੋ ਗਏ ਉਹ ਹੱਥ ਮਰੋੜ ਹੈ ਉਹ ਅੰਦਰੋਂ ਸਰੀਰ ਸੂਖਮ ਸਰੀਰ ਦੇ ਵਿੱਚ ਕਈਆਂ ਦੇ ਹੱਥ ਉਂਗਲਾਂ ਵੀ ਹੁੰਦੇ ਆ ਉਹ ਕੰਮ ਨਹੀਂ ਕਰਦੇ ਇਹਦਾ ਸਥੂਲ ਸਰੀਰ ਹੈ ਜਿਹੜਾ ਕੰਮ ਕਰਨ ਵਾਲਾ ਉਹ ਸੂਖਮ ਹੈ ਜਿਵੇਂ ਕਈਆਂ ਦੇ ਅੱਖਾਂ ਤਾਂ ਉਹ ਆਨੇ ਹੁੰਦੇ ਹੈ ਉਸੇ ਤਰ੍ਹਾਂ ਹੀ ਤਾਂ ਨਿਗਾਹ ਨਹੀਂ ਹੁੰਦੀ ਇਸ ਤਰ੍ਹਾਂ ਉਹਨੂੰ ਫੜਦੇ ਆ ਉਹ ਜਿਦਨ ਦੇ ਤੇ ਵੇਲੇ ਕੈਸ਼ਨ ਪਏ ਛੱਡ ਕਰੋ ਅਤੇ ਖਿਨਮੈ ਦਿਨ ਸਿਰ ਲਗਾਏ ਅੱਗੇ
ਸਿਆਹ ਹੋਵੇ ਤਾਂ
ਫਿਰ ਇਹ ਹਾਲਤ ਤਾਂ ਅਸੀਂ ਦੇਖਦੇ ਹਾਂ ਨਾ ਵੀ ਸਿਆਹ ਹੋ ਜਾਂਦਾ ਖੂਨ ਡਿੱਗ ਪੈਂਦਾ ਹੈ ਸਰੀਰ ਜਿਹੜਾ ਹੈ ਉਹ ਕਾਲਾ ਹੋ ਜਾਂਦਾ ਕਾਲਾ ਹੋ ਜਾਂਦਾ ਕਾਲਾ ਹੋਣ ਤੋਂ ਵੀ ਬਾਅਦ ਫਿਰ ਚਿੱਟਾ ਫੂਕ ਬੱਗਾ ਪੈ ਗਿਆ ਸਿਆਹ ਹੋਵਾ ਸੇਤ ਅੱਗੇ
ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ
ਭਾਈ ਕਰਮ ਅੱਛੇ ਕਰਨੇ ਚਾਹੀਦੇ ਹੈ ਸਰੀਰ ਮਿਲਿਆ ਵਾਹਿਗੁਰੂ ਦੀ ਭਗਤੀ ਜਾਂ ਸ੍ਰੇਸ਼ ਕਰਨੇ ਕਰਮਾ ਸੰਦੜਾ ਕਰਮਾਂ ਦੇ ਅਨੁਸਾਰ ਹੀ ਜਿਵੇਂ ਪੈਲੀ ਹੈ ਖੇਤ ਹੈ ਉਹਦੇ ਵਿੱਚ ਉਹ ਮਿਲਿਆ ਅਤੇ ਕਰਮ ਹੀ ਜਿਹੜੇ ਮਾੜੇ ਚੰਗੇ ਕਰਨੇ ਇਸ ਦੇ ਵਿੱਚ ਬੀਜ ਬੋਝਣਾ ਜਦੋਂ ਉਹ ਕਹਿੰਦੇ ਬੜੀ ਹੁੰਦੀ ਖੇਤ ਵੱਢਣਾ ਉਸਦਾ ਫਲ ਉਹਨੂੰ ਪ੍ਰਾਪਤ ਹੁੰਦਾ ਜਿਹਾ ਬੀਜਿਆ ਸੋਲੋ ਨੇ ਜਿਹਾ ਜਿਹਾ ਕੋਈ ਬੀਜ ਬੀਜਦਾ ਹੈ ਉਹ ਜੀ ਵੱਢਦਾ ਹੈ ਉਸਦਾ ਫਲ ਉਸਨੂੰ ਪ੍ਰਾਪਤ ਹੁੰਦਾ ਹੈ ਜੇ ਉਲਟੇ ਕੰਮ ਕਰਦਾ ਹੈ ਤਾਂ ਉਸਨੂੰ ਦੁੱਖ ਅਤੇ ਅੱਗੇ ਨਰਕ 84 ਲੱਖ ਜੂਨਾਂ ਦੇ ਵਿੱਚ ਪੈਂਦਾ ਹੈ
ਕਰਮਾ ਸੰਦੜਾ ਖੇਤ
ਚਲੋ ਜੀ
ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ
ਕਹਿੰਦੇ ਜੀ ਕੋਈ ਉਪਾਅ ਵੀ ਹੈ ਠੀਕ ਹੈ ਹੁਣ ਕਰਮ ਤਾਂ ਇਹੋ ਜਿਹੇ ਕਰ ਲਏ ਕੁਛ ਸੰਗਤ ਦੇ ਨਾਲ ਕਿਸੇ ਗੁਰਮੁਖ ਦੇ ਨਾਲ ਜਾਂ ਕਿਸੇ ਦੁੱਖ ਕਰਕੇ ਬਹੁਤਾ ਆਤਰ ਹੋਇਆ ਫਿਰ ਵੀ ਮਨ ਮੁੜ ਗਿਆ ਨਾ ਰੋਗ ਹਟੇ ਕੁਸ਼ਲ ਗੁਰਦੁਆਰੇ ਮੱਥਾ ਟੇਕ ਲਓ ਜਾਂ ਮੱਸਿਆ 'ਤੇ ਨਹਾ ਆਵਾਂਗੇ ਕੋਈ ਫਸ ਫੁਸ ਗਿਆ ਕੁਸ਼ਲ ਇਹ ਤਾਂ ਹੋ ਗਿਆ ਫਿਰ ਕਹਿੰਦੇ ਵੀ ਹੁਣ ਤਾਂ ਨਾਨਕ ਉਹਦਾ ਛੁਟਕਾਰਾ ਕਿ ਨਾਨਕ ਪ੍ਰਭ ਸਰਨਾਗ ਵਾਹਿਗੁਰੂ ਹਮੇਸ਼ਾ ਹੀ ਦਿਆਲੂ ਕਿਰਪਾਲੂ ਉਸਦੇ ਦਰਵਾਜ਼ੇ ਖੁੱਲ੍ਹੇ ਉਸਦੀ ਸ਼ਰਨ ਲੈ ਲਈ ਚਰਨ ਬਹੁਤ ਪ੍ਰਭ ਦੇ ਉਹ ਸਦਾ ਹੀ ਦਿਆਲੂ ਹੈ ਅਤੇ ਆਪਣੀ ਚਰਨ ਸ਼ਰਨ ਦੇ ਦਿੰਦਾ ਹੈ ਚਰਨ ਸ਼ਰਨ ਦੇ ਵਿੱਚ ਸਾਧ ਸੰਗਤ ਦੇ ਵਿੱਚ ਹੈ ਗੁਰਬਾਣੀ ਹੈ ਉਸਦਾ ਨਾਮ ਸਿਮਰਨ ਹੈ ਉਹ ਸਿੱਖਿਆ ਦੇ ਦਿੰਦਾ ਹੈ ਚਰਨ ਬਹੁਤ ਇਹ ਜਹਾਜ਼ ਹੈ ਇੱਕ ਭਗਤੀ ਰੂਪੀ ਪਰਮੇਸ਼ੁਰ ਦੀ ਭਗਤੀ ਜਾਂ ਚਰਨਾਂ ਦਾ ਪਾਤਸ਼ਾਹ ਦੇ ਨਾਲ ਧਿਆਨ ਹੈ ਚਰਨ ਬਹੁਤ ਪ੍ਰਭ ਦੇਤ
ਸੇ ਭਾਦ ਨਰਕ ਨਾ ਪਾਈ ਹੈ
ਉਹ ਪਾਈ ਉਹ ਭਾਦੋਂ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਭਾਅ ਦੋਏ ਦੁਵੈਤ ਭਾਵ ਜਿਸ ਵਿੱਚ ਹੈ ਦੋ ਚੀਜ਼ਾਂ ਨੇ ਉਹ ਨਰਕਾਂ ਦੇ ਵਿੱਚ ਨਹੀਂ ਪੈਂਦੇ 84 ਲੱਖ ਹੈ ਪਸ਼ੂ ਮਲੇਸ਼ ਨੀ ਚਿੰਡਾਰਾ ਛੇ ਇਹਨਾਂ ਦੇ ਪਸ਼ੂਆਂ ਦੀ ਜੂਨੀਆਂ ਵਿੱਚ ਕੁੱਤਿਆਂ ਦੀ ਜੂਨੀਆਂ ਪੈ ਗਿਆ ਕਿਰਮਾਂ ਦੀ ਜੂਨੀਆਂ ਦੇ ਵਿੱਚ ਪੈ ਗਿਆ ਇਹ ਸਾਰੇ 84 ਲੱਖ ਹੈ ਇਹ ਵੀ ਨਰਕ ਹੈ ਅਤੇ ਦੂਸਰੇ ਵੀ 18 ਨਰਕ ਹੈ ਵੱਖੋ ਵੱਖਰੇ ਜਿਵੇਂ ਹੁੰਦੀਆਂ ਉਹਨਾਂ ਦੇ ਵਿੱਚੋਂ ਕਈ ਕਹਿੰਦੇ ਜੀ ਦਿਸ ਗਏ ਨੇ ਉਹਨਾਂ ਦੇ ਵਿੱਚੋਂ ਕਿ ਇੱਕ ਨਰਕ ਵਾਹਿਗੁਰੂ ਨੇ ਇੱਥੇ ਵੀ ਵਿਖਾਇਆ ਹੋਇਆ ਉਹ ਕਿਹੜਾ ਸਰੀਰ ਨੂੰ ਕੁਸ਼ਟ ਹੋ ਜਾਣਾ ਜਾਂ ਨੇਤਰਹੀਣ ਹੋਣਾ ਕਿੰਨੀ ਹੈ ਇਹ ਵੀ ਇੱਥੇ ਥੋੜ੍ਹਾ ਜਿਹਾ ਦਿਖਾਇਆ ਹੈ ਇਹ ਵੀ ਨਰਕ ਹੀ ਹੈ ਨਰਕ ਹੀ ਦੁੱਖ ਦੇ ਸਾਂ ਜਿਹੜੇ ਪ੍ਰਾਪਤ ਹੋਣੇ ਸੀ ਪਾਦੋ ਨਰਕ ਨਾ ਪਾਈਏ। ਗੁਰ ਰੱਖਣ ਵਾਲਾ ਹੈ, ਜਦੋਂ ਉਹਦੀ ਸ਼ਰਨ ਲੈ ਲਈ, ਗੁਰੂ ਦੀ ਸਤਸੰਗਤ ਕਰ ਲਈ, ਸਿੱਖਿਆ ਨੂੰ ਮੰਨਣ ਵਾਲੇ, ਅਤੇ ਉਹ ਗੁਰੂ ਸਾਹਿਬ ਫਿਰ ਰੱਖਣ ਵਾਲਾ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲ, ਇੱਥੇ ਵੀ ਪ੍ਰਲੋਕ ਦੇ ਵਿੱਚ ਵੀ ਉਹ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਲੋਕ ਦੇ ਵੀ ਮਾਲਕ ਨੇ, ਇੱਥੇ ਵੀ ਮਾਲਕ ਨੇ। ਦਸੋ ਪਾਤਸ਼ਾਹੀ ਜੋ ਹਮਰੀ ਫੁਨ ਰਹਿਤ ਸੁਰਾਖੇ, ਦਸਵੇਂ ਪਾਤਸ਼ਾਹ ਦਾ ਗੁਰਬਾਣੀ ਰਸ ਨੇ ਤੁਟ ਚਾਖੇ, ਹੋਂ ਤਾਂ ਕੋ ਸਦ ਰਹੋ ਸਹਾਇਕ, ਬਿਘਨ ਕਲੇਸ਼ ਸਗਨ ਦੁੱਖ ਪਾਏ। ਇੱਥੇ ਵੀ ਉਹਦੇ ਰਾਖੇ ਹੋਵਾਂਗੇ, ਜਿਹੜਾ ਰਹਿਤ ਦੇ ਵਿੱਚ ਰਹੂਗਾ ਅਤੇ ਨਾਮ ਸਿਮਰਨ ਦੇ ਵਿੱਚ ਰਹੂਗਾ। ਗੁਰ ਰੱਖਣ ਵਾਲਾ ਹੇਤ ਹੈ ਦਾ ਵੀ ਹੈ, ਉਹ ਕਾਵਿ ਰਚਨਾ ਅਨੁਸਾਰ ਹੇਤ, ਅਤੇ ਇਹ ਜਿਹੜਾ ਇਹੀ ਕਾਰਨ ਹੈ, ਗੁਰੂ ਕੀ ਸ਼ਰਨ ਹੈ, ਹੇਤ ਦਾ ਕਾਰਨ ਵੀ ਹੁੰਦਾ ਹੈ। ਹੇਤ ਵਿੱਚ ਜਿਸਦਾ ਹੇਤ ਮੋਹ ਪ੍ਰੇਮ ਪੈ ਗਿਆ, ਉਹਨੂੰ ਰੱਖਣ ਵਾਲਾ ਜਿਹੜਾ ਉਤੋਂ ਉਹ ਹੋਊਗਾ। ਕੋਈ ਗਾਵੇ ਰਾਗੀ ਨਾਦੀ ਬੇਦੀ ਵੋ ਪਾਂਚ ਕਰਨੀ, ਹਰ ਹਰ ਪੀਜੇ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਈ ਕਿਆ ਪੀਜੇ। ਸੋ ਸਮਾਂ ਕਾਫੀ ਹੋ ਗਿਆ ਹੈ, ਤੁਹਾਡੀ ਕਿਰਪਾ ਨਾਲ ਇਹ ਵਿਚਾਰ ਜੋ ਹੋਈ ਹੈ, ਇਸ ਦੇ ਅੰਦਰ ਜੋ ਤੁਰਪੀਆਂ ਰਹਿ ਗਈਆਂ ਜਾਂ ਭੁੱਲਾਂ ਹੋਈਆਂ, ਆਪ ਸੰਗਤ ਨੇ ਵੀ ਜਾਂ ਘੱਟ ਵੱਧ ਬੋਲਿਆ ਗਿਆ ਹੋਵੇ, ਖਿਮਾ ਕਰਨੀ। ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਇਸ ਦਾ ਮੰਨਣ ਬਖਸ਼ੋ, ਅਤੇ ਸਾਡੀਆਂ ਪਿਛਲੀਆਂ ਭੁੱਲਾਂ ਚੁੱਕਾਂ ਖਿਮਾ ਕਰਕੇ ਆਪਣੀ ਭਗਤੀ ਬਖਸ਼ੋ।
ਨਾਨਕ ਪ੍ਰਭ ਸਰਨਾਗਤੀ, ਚਰਨ ਬਹੁਤ ਪ੍ਰਭ ਦੇਤ, ਸੇ ਭਦ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ।
ਵਾਹਿਗੁਰੂ ਜੀ ਕਾ ਖਾਲਸਾ, ਕਰੀਏ ਗੁਰੂ ਮਹਾਰਾਜ ਚਰਨਾਂ ਵਿੱਚ ਠੂਠਾ ਕੋ ਤੂੰ।